संत वास ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਦਾਤਾ ਪੰਜਵੇਂ ਨਾਨਕ ਦੇ ਬਚਨ ਸੂਹੀ ਰਾਗ ਦੇ 742 ਅੰਗ ਤੇ ਸੁਭਾਈ ਮਾਨ ਨੇ ਸਾਹਿਬ ਜੀ ਨੇ ਅੱਜ ਜਿਹੜੀ ਬਖਸ਼ਿਸ਼ ਕੀਤੀ ਹੈ ਕਹਿਣ ਲੱਗੇ ਦੁਨੀਆਂ ਦੇ ਵਿੱਚ ਸੰਸਾਰੀ ਲੋਕ ਦੋ ਪੱਖਾਂ 'ਚ ਜੀਵਨ ਵਿੱਚ ਜਿਉਂਦੇ ਨੇ ਇੱਕ ਉਹ ਨੇ ਜਿਨ੍ਹਾਂ ਨੇ ਸਮਾਜ ਦੀਆਂ ਕੁਝ ਰੀਤਾਂ ਨੂੰ ਅਪਣਾਇਆ ਹੋਇਆ ਤੇ ਰੀਤ ਦਾ ਅੱਖਰੀ ਅਰਥ ਹੁੰਦਾ ਰਸਮ ਜਿਵੇਂ ਜਿਵੇਂ ਮਨੁੱਖ ਰਸਮਾਂ ਵਾਲੇ ਪਾਸੇ ਨੂੰ ਤੁਰਦਾ ਜਾਏਗਾ ਪ੍ਰਭੂ ਪਿਆਰੇ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਦੇ ਨਾਲੋਂ ਸਾਂਝ ਦੀ ਘਾਟ ਰਹੇਗੀ ਕਿਉਂਕਿ ਰਸਮਾਂ ਮਨੁੱਖ ਸਮਾਜ ਲਈ ਕਰਦਾ ਮੈਂ ਨਿਤਨੇਮ ਦਾ ਗੁਟਕਾ ਹੱਥ ਵਿੱਚ ਫੜ ਲਵਾਂ ਇੱਕ ਰਸਮ ਬਣਿਆ ਜੇ ਅੰਦਰ ਪ੍ਰੀਤ ਕੋਈ ਨਹੀਂ ਭਾਵੇਂ ਮਨੁੱਖ ਜਿੰਨਾ ਮਰਜ਼ੀ ਹਰ ਰੋਜ਼ ਬਾਣੀ ਦਾ ਪਾਠ ਕਰੀ ਜਾਵੇ ਹਜ਼ੂਰ ਨੇ ਆਵਾਜ਼ ਵੀ ਮਾਰੀ ਅੰਮ੍ਰਿਤ ਵੇਲੇ ਤੁਸੀਂ ਸੁਣ ਕੇ ਆਏ ਹੋ ਪੜ ਪੜ ਗੱਡੀ ਲੱਦੀ ਹੈ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭਿਅੰਗਮ ਸਾਧੇ ਜੇ ਅੰਦਰ ਪ੍ਰੀਤ ਕੋਈ ਨਹੀਂ ਨਾ ਮਨੁੱਖ ਕੱਲੀ ਰੀਤ ਨਾਲ ਜੁੜ ਕੇ ਜੀਵਨ ਬਸਰ ਕਰ ਰਿਹਾ ਸਾਹਿਬ ਕਹਿਣ ਲੱਗੇ ਪਹਿਲੇ ਪੜਾਅ ਤੇ ਉਹਨਾਂ ਦਾ ਨਾਮ ਜਿਨ੍ਹਾਂ ਨੇ ਰੀਤਾਂ ਨੂੰ ਅਪਣਾ ਲਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕਿਹਾ ਕਹਿਣ ਲੱਗੇ ਮੈਂ ਰੀਤਾਂ ਤੋਂ ਬਰਖਿਲਾਫ ਹਾਂ ਬਲਕਿ ਸਤਿਗੁਰੂ ਨੇ ਤੇ ਇੱਥੋਂ ਤੱਕ ਆਵਾਜ਼ ਮਾਰ ਦਿੱਤੀ ਸਾਹਿਬ ਕਹਿਣ ਲੱਗੇ ਜੇ ਤੇਰਾ ਵਸ ਚੱਲਦਾ ਨਾ ਆਪਣੇ ਵਾਹਿਗੁਰੂ ਪਰਮੇਸ਼ਵਰ ਕੋਲ ਇੱਕ ਜੋਗੜੀ ਕਰ ਦਾਤਾ ਮੈਨੂੰ ਬਲ ਬਖਸ਼ੀ ਇਹਨਾਂ ਰੀਤਾਂ ਨੂੰ ਮੈਂ ਅੱਗ ਲਾ ਕੇ ਸਾੜ ਦੇਵਾਂ ਦੂਜਾ ਪਾਸਾ ਉਹਨਾਂ ਲੋਕਾਂ ਦਾ ਜਿਨ੍ਹਾਂ ਦੇ ਜੀਵਨ ਵਿੱਚ ਰੀਤ ਨਹੀਂ ਬਲਕਿ ਪ੍ਰੀਤ ਦਾ ਫਲਸਫਾ ਹੈ ਜਿਹੜੇ ਸਵਾਸ ਸਵਾਸ ਜਪਦੇ ਨੇ ਜਿਵੇਂ ਜਿਵੇਂ ਪ੍ਰੀਤ ਵਧੇਗੀ ਬੰਦਾ ਨਿਰੰਕਾਰ ਦੇ ਨੇੜੇ ਹੋਵੇਗਾ ਜਿਵੇਂ ਜਿਵੇਂ ਰੀਤ ਵਾਲੇ ਪਾਸੇ ਚੱਲੇਗਾ ਸੰਸਾਰ ਦੇ ਨੇੜੇ ਹੋਏਗਾ ਹਜ਼ੂਰ ਨੇ ਪਾਵਨ ਬਚਨ ਕੇ ਕਹਿਣ ਲੱਗੇ ਜਾਲ ਐਸੀ ਰੀਤ ਕਹਿੰਦੇ ਐਸੀ ਰੀਤ ਨੂੰ ਅੱਗ ਲਾ ਕੇ ਸਾੜ ਕੇ ਸੁਭਾ ਕਰ ਦੇ ਆਖਿਆ ਜੀ ਕਿਹੜੀਆਂ ਤੇ ਸਾਹਿਬ ਕਹਿਣ ਲੱਗੇ ਜਿੱਤ ਮੈਂ ਪਿਆਰਾ ਵਿਸਰੇ ਜਿਹਦੇ ਨਾਲ ਮੇਰੇ ਵਿੱਚ ਤੇ ਵਾਹਿਗੁਰੂ ਪਰਮੇਸ਼ਵਰ ਦੇ ਵਿੱਚ ਕੋਈ ਜਿਹੜੀ ਦੀਵਾਰ ਹੈ ਉਹ ਪੈਦਾ ਹੋ ਗਈ ਔਰ ਸੱਚ ਵਿੱਚ ਬੰਦਾ ਜੋ ਕੁਝ ਕਰ ਰਿਹਾ ਬਾਵਨ ਬਾਣੀ ਚੋਂ ਬਚਨ ਨੇ ਜੀ ਸਾਹਿਬ ਕਹਿਣ ਲੱਗੇ ਕਰਦਾ ਕੁਝ ਹੋਰ ਹੈ ਦਿਖਾਉਂਦਾ ਕੁਝ ਹੋਰ ਹੈ ਮਨੁੱਖ ਦੇ ਜੀਵਨ ਵਿੱਚ ਨੇਕੀ ਹੈ ਨਹੀਂ ਪਰ ਲੋਕਾਂ ਕੋਲੋਂ ਖਿਤਾਬ ਇਹ ਲੈਣਾ ਚਾਹੁੰਦਾ ਵੀ ਮੈਨੂੰ ਕਹੋ ਮੈਂ ਬੜਾ ਨੇਕ ਵਾਂ ਹਰ ਟਾਈਮ ਜੀਵਨ ਦੇ ਵਿੱਚ ਠੱਗੀਆਂ ਤੇ ਮਾਰਦਾ ਪਰ ਇਹ ਕਹਾਉਣਾ ਨਹੀਂ ਚਾਹੁੰਦਾ ਵੀ ਮੈਂ ਠੱਗਾਂ ਕਹਿੰਦਾ ਨਾ ਮੇਰੇ ਲਈ ਇਹ ਲਫ਼ਜ਼ ਨਾ ਵਰਤੇ ਜਾਣ ਕਿ ਮੈਂ ਠੱਗਾਂ ਮਨੁੱਖ ਦੇ ਅੰਦਰ ਚੋਰੀ ਦੀ ਭਾਵਨਾ ਹੈ ਕਰ ਵੀ ਲੈਂਦਾ ਪਰ ਇਸ ਗੱਲੋਂ ਘਬਰਾਉਂਦਾ ਕਿ ਕੋਈ ਮੈਨੂੰ ਚੋਰ ਕਹਿ ਕੇ ਸੰਬੋਧਨ ਕਰੇ ਅੰਦਰੋਂ ਬਹੁਤ ਭੈੜਾ ਅਵਗਣ ਆ ਰਿਹਾ ਪਰ ਇਹ ਲਫ਼ਜ਼ ਕੋਈ ਨਹੀਂ ਜੇ ਸੁਣਨਾ ਚਾਹੁੰਦਾ ਕਿ ਮੈਂ ਅਵਗਣਾਂ ਦਾ ਭਰੇ ਹਾਂ ਇੱਕ ਪਾਸੇ ਤੇ ਸਾਰੇ ਕੰਮ ਕਰਦਾ ਪਰ ਅਖਵਾਉਣ ਨੂੰ ਭੈੜਾ ਸਮਝਦਾ ਵੀ ਕੋਈ ਠੱਗ ਨਾ ਕਹਿ ਦੇਵੇ ਚੋਰ ਨਾ ਕਹਿ ਦੇਵੇ ਅਵਗਣਿਆਰਾ ਨਾ ਕਹਿ ਦੇਵੇ ਦੂਜਾ ਪਾਸਾ ਤਸਵੀਰ ਦਾ ਹਜ਼ੂਰ ਕਹਿਣ ਲੱਗੇ ਧਰਮ ਕਮਾਉਂਦਾ ਨਹੀਂ ਪਰ ਕਹਿੰਦਾ ਮੈਨੂੰ ਧਰਮੀ ਕਹੋ ਸੰਤ ਤਾਈ ਜੀਵਨ ਵਿੱਚ ਨਹੀਂ ਪਰ ਕਹਿੰਦਾ ਖਿਤਾਬ ਸੰਤ ਦਾ ਦੇ ਕੇ ਤੋਰਿਆ ਕਰੋ ਜੀਵਨ ਦੇ ਵਿੱਚ ਚੰਗਿਆਈਆਂ ਨਹੀਂ ਪਰ ਆਪਣੇ ਆਪ ਨੂੰ ਸਮਾਜ ਵਿੱਚ ਬੰਦਾ ਕੋਸ਼ਿਸ਼ ਕਰਦਾ ਇਹ ਕਹਿ ਕੇ ਸੰਬੋਧਨ ਕਰੋ ਮੇਰੇ ਜਿੰਨਾ ਚੰਗਾ ਕੋਈ ਨਹੀਂ ਹਜ਼ੂਰ ਨੇ ਪਾਵਨ ਬਾਣੀ ਚ ਕਿਹਾ ਕਰੇ ਦੋ ਕਰਮ ਕਰਦਾ ਤੇ ਕਰਮ ਮਾੜੇ ਹੈ ਪਰ ਵਿਖਾ ਕੀ ਰਿਹਾ ਦਿਖਾਵਾ ਹੋਰ ਸਮਾਜ ਦੇ ਕੋਲ ਇੱਕ ਭੁਲੇਖਾ ਪੈਦਾ ਕਰ ਰਿਹਾ ਕਾਰਨ ਉਹਦਾ ਰੀਤਾਂ ਨਾਲ ਜੁੜ ਗਿਆ ਖਿਆਲ ਕਰਿਓ ਅੱਜ ਜਿੱਥੇ ਗੁਰੂ ਅਰਜਨ ਦੇਵ ਸਾਹਿਬ ਦਾਤਾ ਜੀ ਸਜੇ ਨੇ ਨਾ ਉਹਨਾਂ ਨੇ ਇੱਕ ਬਚਨ ਕਿਹਾ ਕਹਿਣ ਲੱਗੇ ਵਾਹਿਗੁਰੂ ਪਰਮੇਸ਼ਵਰ ਤੂੰ ਅੱਜ ਮੇਰੇ ਤੇ ਇੱਕ ਕਿਰਪਾ ਕਰ ਦਿੱਤੀ ਮੈਂ ਦੁਨੀਆਂ ਦੀ ਹਰੇਕ ਉਹ ਜਗ੍ਹਾ ਤੇ ਗਿਆ ਜਿੱਥੇ ਦੁੱਖਾਂ ਦੇ ਸਾਧਨ ਨੇ ਤੇ ਦੁੱਖਾਂ ਦਾ ਅਰਥ ਹੀ ਆਪਾਂ ਜਿਹਨੂੰ ਦੋਜ਼ਖ ਲਫ਼ਜ਼ ਵਰਤ ਲੈਂਦੇ ਹਾਂ ਨਰਕ ਵਰਤ ਲਫ਼ਜ਼ ਵਰਤ ਲੈਂਦੇ ਹਾਂ ਇਹ ਸਭ ਇਸ਼ਾਰੇ ਨੇ ਦੁੱਖਾਂ ਦੇ ਪਰ ਦੂਜੇ ਪਾਸੇ ਇੱਕ ਲਫ਼ਜ਼ ਅੱਜ ਹਜ਼ੂਰ ਨੇ ਵਰਤਿਆ ਉਹ ਸ਼ਬਦ ਹੈ ਬੈਕੁੰਠ ਬੈਕੁੰਠ ਦਾ ਅਰਥ ਹੈ ਜਿੱਥੇ ਅੰਦਰ ਦਾ ਟਿਕਾ ਏ ਬੈਕੁੰਠ ਦਾ ਅਰਥ ਹੈ ਜਿੱਥੇ ਸੁੱਖਾਂ ਦੇ ਸਾਧਨ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਵਾਹਿਗੁਰੂ ਪਰਮੇਸ਼ਵਰ ਜੀਓ ਜਿੱਥੇ ਤੁਹਾਡਾ ਟਿਕਾਣਾ ਬੈਕੁੰਠ ਨਗਰ ਕਿਹੜਾ ਜਹਾਂ ਸੰਤ ਵਾਸਾ ਕਵੀ ਹੋਇਆ ਇੱਕ ਹਰਿਦਾਸ ਜਿਸ ਪਾਵਨ ਮੁਕੱਦਸ ਅਸਥਾਨ ਤੇ ਆਪ ਜੀ ਸਜੇ ਹੋ ਕਵੀ ਹਰਦਾਸ ਹੋਇਆ ਤੇ ਉਹਨੇ ਕਿਹਾ, ਕਹਿਣ ਲੱਗਾ, ਬੰਦੇ ਨੇ ਰੱਬ ਦੇ ਪਿਆਰੇ ਨੇ ਹੱਥ ਵਿੱਚ ਤਕੜੀ ਲਈ ਤੇ ਤਕੜੀ ਲੈ ਕੇ ਤਕੜੀ ਦੇ ਦੋ ਸ਼ਾਬੇ ਨੇ, ਇੱਕ ਪਾਸੇ ਕੁਝ ਪਾਵਾਂਗੇ ਦੂਜੇ ਪਾਸੇ ਪਾਵਾਂਗੇ, ਫਿਰ ਉਹਨਾਂ ਦਾ ਵਜ਼ਨ ਕਰਕੇ ਪਤਾ ਲੱਗੇਗਾ ਭਾਰੀ ਵਸਤੂ ਕਿਹੜੀ ਹੈ ਹੌਲੀ ਕਿਹੜੀ ਹੈ। ਕਹਿਣ ਕਵੀ ਹਰਦਾਸ ਕਹਿਣ ਲੱਗੇ ਤਕੜੀ ਲਈ ਤੇ ਤਕੜੀ ਦੇ ਇੱਕ ਸ਼ਾਬੇ ਵਿੱਚ ਉਹਨਾਂ ਨੇ ਪਾਇਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਉਹਨਾਂ ਤੁਲਨਾ ਦਿੱਤੀ ਹੈ, ਆਖਿਆ ਦੂਜੇ ਸ਼ਾਬੇ ਵਿੱਚ ਮੈਂ ਬੈਕੁੰਠ ਪਾ ਲਿਆ ਤੇ ਜਦੋਂ ਦੋਵਾਂ ਨੂੰ ਤੋਲਣ ਲੱਗਾ ਨਾ, ਕਹਿਣ ਲੱਗੇ ਹਰ ਮੰਦਰ ਅਰ ਬੈਕੁੰਠ ਕੋ ਤੋਲ ਲਿਓ ਹਰਦਾਸ। ਹੇ ਕਵੀ ਹਰਦਾਸ, ਮੈਂ ਦੋਵਾਂ ਨੂੰ ਇੱਕ ਇੱਕ ਸ਼ਾਬੇ ਚ ਪਾ ਕੇ ਤੋਲਣ ਲੱਗਾ। ਕਹਿਣ ਲੱਗੇ ਜਿਹੜਾ ਭਾਰਾ ਸੀ ਨਾ, ਭਾਰੋ ਹੁਤੋ ਸੋ ਗਿਰ ਗਏ ਹੋਰੋ ਚਰਿਓ ਆਕਾਸ਼। ਕਹਿਣ ਲੱਗੇ ਜਿਹੜਾ ਭਾਰਾ ਸੀ ਉਹ ਸੀ ਸੱਚਖੰਡ ਹਰਿਮੰਦਰ ਸਾਹਿਬ, ਉਹ ਦੁਨੀਆਂ ਵਾਲੇ ਪਾਸੇ ਆ ਗਿਆ ਤੇ ਜਿਹੜਾ ਹੌਲਾ ਰਹਿ ਗਿਆ, ਕਹਿਣ ਲੱਗੇ ਉਹ ਬੈਕੁੰਠ ਦੀ ਨਗਰੀ ਅਲੋਪ ਹੋ ਗਈ, ਪਤਾ ਨਹੀਂ ਆਕਾਸ਼ ਨੇ ਕਿਹੜਿਆਂ ਸਥਾਨਾਂ ਤੇ ਪਹੁੰਚੀ। ਹਜ਼ੂਰ ਨੇ ਅੱਜ ਕਿਰਪਾ ਕੀਤੀ ਜਿੱਥੇ ਤੇਰੇ ਰੱਬ ਦੇ ਪਿਆਰੇ ਵਸਦੇ ਨੇ ਨਾ, ਜਿਨ੍ਹਾਂ ਦੇ ਜੀਵਨ ਵਿੱਚ ਭਗਤੀ ਹੈ, ਬੰਦਗੀ ਹੈ, ਸੇਵਾ ਹੈ, ਸਿਮਰਨ ਹੈ, ਨਿਤਨੇਮ ਹੈ, ਜਿਨ੍ਹਾਂ ਦੇ ਜੀਵਨ ਵਿੱਚ ਸ਼ੁਭ ਗੁਣਾਂ ਦੀਆਂ ਦਾਤਾਂ ਨੇ, ਜਿਹੜੇ ਪ੍ਰੀਤਾਂ ਦੇ ਵਣਜ਼ਾਰੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਮਾਲਕ ਜੀਓ, ਉਹ ਬੈਕੁੰਠ ਨਗਰ ਬਣ ਜਾਂਦਾ ਜਿੱਥੇ ਰੱਬ ਦੀਆਂ ਪਿਆਰੀਆਂ ਭਗਤਾਂ ਦਾ ਵਸੇਬਾ ਬਣਦਾ, ਟਿਕਾਣਾ ਬਣਦਾ ਹੈ ਜੀ।
ਰੱਬ ਚਰਨ ਕਮਲ ਰਿਦ ਮਾਹੀ ਨਿਵਾਸਾ।
ਕਹਿਣ ਲੱਗੇ ਉਹਨਾਂ ਜਿਹੜੇ ਗੁਰਮੁਖ ਜਨਾਂ ਨੇ ਗੁਰੂ ਨਾਲ ਸਾਂਝ ਬਣਾ ਲਈ, ਉਹਨਾਂ ਦੇ ਹਿਰਦਿਆਂ ਅੰਦਰ ਫਿਰ ਵਾਹਿਗੁਰੂ ਪਰਮੇਸ਼ਵਰ ਦੀਆਂ ਜਿਹੜਾ ਪਾਵਨ ਸ਼ਬਦ ਹੈ ਉਹ ਵਸ ਜਾਂਦਾ, ਉਹਨਾਂ ਨੂੰ ਸਮਝ ਲੱਗ ਜਾਂਦੀ ਮਨੁੱਖਾ ਜੀਵਨ ਦਾ ਕਰਮ ਕੀ ਹੈ, ਮੈਂ ਆਇਆ ਕਾਹਦੇ ਲਈ ਆ। ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਸਤਿਗੁਰੂ ਸੱਚੇ ਪਾਤਸ਼ਾਹ ਨੇ ਆਹ ਦੋ ਭਾਂਡੇ ਦੇ ਕੇ ਸਾਨੂੰ ਤੋਰਿਆ ਤੇ ਜਦੋਂ ਬੰਦਾ ਮਾਰਕੀਟ ਵਿੱਚੋਂ ਭਾਂਡਾ ਖਰੀਦਦਾ ਨਾ, ਭਾਂਡਿਆਂ ਵਾਲਿਆਂ ਨੇ ਕਦੀ ਸ਼ਰਤ ਨਹੀਂ ਰੱਖੀ, ਆਹ ਪਿੱਤਲ ਦਾ ਭਾਂਡਾ ਲੈ ਕੇ ਚੱਲੇ ਆ ਇਹਦੇ ਚ ਦੁੱਧ ਨਾ ਪਾਈ, ਆ ਤੂੰ ਚਾਂਦੀ ਦਾ ਬਰਤਨ ਲੈ ਚੱਲੇ ਆ ਇਹਦੇ ਵਿੱਚ ਪਾਣੀ ਨਾ ਪਾਈ। ਉਹ ਕਹਿਣ ਲੱਗੇ ਮੇਰਾ ਮਕਸਦ ਸੀ ਭਾਂਡੇ ਤੇਰੇ ਤੱਕ ਦੇ ਕੇ ਤੋਰਨਾ, ਅੱਗੇ ਭਾਂਡਿਆਂ ਚ ਪਾਉਣਾ ਕੀ ਹੈ ਇਹ ਤੇਰੀ ਮਰਜ਼ੀ ਹੈ। ਆਪੇ ਭਾਂਡੇ ਸਾਜਿਆ, ਆ ਸਰੀਰ ਦਾ ਭਾਂਡਾ ਦਿੱਤਾ ਤੇ ਇੱਕ ਆਵਾਜ਼ ਮਾਰ ਕੇ ਕਿਹਾ ਸੀ, ਕਹਿਣ ਲੱਗੇ ਭਲਿਆ ਲੋਕਾ, ਇਹਦੇ ਅੰਦਰ ਜੇ ਪਾਉਣਾ ਚਾਹੁੰਦਾ ਹੈ ਤੇ ਗੁਰੂ ਕੇ ਸ਼ਬਦ ਦੀ ਦਾਤ ਨੂੰ ਪਾ ਕੇ ਰੱਖੀ। ਪਰ ਕਿਉਂਕਿ ਮਨੁੱਖ ਆਜ਼ਾਦ ਹੈ, ਮੈਂ ਇੱਕ ਉਦਾਹਰਣ ਦੇ ਦਿਆ, ਬਾਹਰਲਿਆਂ ਵਿਦੇਸ਼ਾਂ ਵਿੱਚ ਇੱਕ ਜਗ੍ਹਾ ਜਿਹਨੂੰ ਕਹਿੰਦੇ ਨੇ ਸੈਲਫ ਸਟੋਰੇਜ, ਮਨੁੱਖ ਓਨੀ ਕੁ ਜਗ੍ਹਾ ਦਾ ਰੈਂਟ ਅਦਾ ਕਰ ਦਿੰਦਾ, ਉਹ ਤੁਹਾਨੂੰ ਇੱਕ ਜਗ੍ਹਾ ਦੇ ਦਿੰਦੇ ਨੇ ਬਕਾਇਦਾ, ਜਿੰਦਾ ਕੁੰਜੀ ਤੁਹਾਡੇ ਆਪਦੇ ਹੱਥ ਵਿੱਚ ਹੈ, ਤੁਸੀਂ ਉਹਦੇ ਅੰਦਰ ਜਾ ਕੇ ਜਦੋਂ ਰੈਂਟਲ ਜਗ੍ਹਾ ਹੋ ਗਈ ਉਹਦੇ ਵਿੱਚ ਜਾ ਕੇ ਭਾਵੇਂ ਮਿੱਟੀ ਰੱਖ ਲਓ ਤੇ ਭਾਵੇਂ ਸੋਨਾ, ਕਿਉਂਕਿ ਮਲਕੀਅਤ ਤੁਹਾਡੀ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ ਆ ਸਰੀਰ ਦਾ ਭਾਂਡਾ ਮੈਂ ਤੈਨੂੰ ਦੇ ਦਿੱਤਾ, ਹੁਣ ਅਗਲਾ ਫਰਜ਼ ਤੇਰਾ ਹੈ ਭਲਿਆ ਲੋਕਾਂ, ਇਹਦੇ ਵਿੱਚ ਬਾਣੀ ਤੇ ਬੰਦਗੀ ਨੂੰ ਟਿਕਾਉਣਾ ਜਾਂ ਇਹਦੇ ਵਿੱਚ ਗੰਦਗੀ ਨੂੰ ਟਿਕਾਉਣਾ। ਔਰ ਮੈਨੂੰ ਖਿਮਾ ਕਰਿਓ, ਬਹੁਤਾਤ ਵਪਾਰ ਜਿਹੜਾ ਨੇ ਗੰਦਗੀ ਦਾ ਕਰਨ ਵਾਲੇ ਪਾਸੇ ਚੱਲ ਪਏ, ਉਹਨਾਂ ਨੇ ਗੰਦਗੀ ਦੇ ਭਾਂਡੇ ਭਰ ਲਏ। ਅੱਜ ਮੇਰੇ ਸਤਿਗੁਰੂ ਕਹਿਣ ਲੱਗੇ ਆ ਮੈਂ ਤੈਨੂੰ ਅੱਜ ਉਹਨਾਂ ਕੋਲ ਲੈ ਕੇ ਜਾਣਾ ਚਾਹੁੰਦਾ ਜਿਨ੍ਹਾਂ ਦੇ ਜੀਵਨ ਅੰਦਰ ਗੁਰੂ ਸ਼ਬਦ ਦਾ ਟਿਕਾਏ ਤੇ ਜਿਨ੍ਹਾਂ ਨੇ ਗੁਰੂ ਸ਼ਬਦ ਦੀ ਦਾਤ ਨੂੰ ਸੰਭਾਲ ਲਿਆ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਉਹਨਾਂ ਦੇ ਭਾਂਡੇ ਸਫਲੇ ਸਾਰਥਕ ਸੁਲੱਖਣੇ ਬਣ ਗਏ। ਇੱਕ ਭਾਂਡਾ ਛੋਟਾ ਜਿਹਾ ਹੈ, ਉਸ ਭਾਂਡੇ ਚ ਦੁੱਧ ਪਿਆ, ਭਾਵੇਂ ਉਹ ਕਿਲੋ ਦਾ ਤੇ ਭਾਵੇਂ 5 ਕਿਲੋ ਦਾ। ਇੱਕ ਭਾਂਡਾ ਉਹ ਹੈ ਉਹਦੀ ਜਿਹੜੀ ਵਸਤੂ ਪਾਉਣ ਦੀ ਪਾਵਰ ਤਾਕਤ ਉਹ 1 ਕੁਆਂਟਲ ਹੈ। ਜੇ ਕਿਧਰੇ 1 ਕਿਲੋ ਵਾਲੇ ਵਿੱਚ ਦੁੱਧ ਹੈ ਤੇ ਉਹਦੀ ਕੀਮਤ ਜ਼ਿਆਦਾ ਹੈ, ਦੂਜੇ ਪਾਸੇ ਜੇ ਕੁਆਂਟਲ ਵਾਲੇ ਵਿੱਚ ਪੋਇਜ਼ਨ ਵੀ ਪਿਆ, ਜ਼ਹਿਰ ਪਿਆ ਤੇ ਉਹਦਾ ਫਾਇਦਾ ਕੋਈ ਨਹੀਂ। ਖਿਆਲ ਕਰਿਓ, ਆ ਨੇੜੇ ਸਾਡੇ ਸਰਹੰਦ ਦੀ ਧਰਤੀ ਫਤਿਹਗੜ੍ਹ ਸਾਹਿਬ ਦਾ ਮੁਕੱਦਸ ਅਸਥਾਨ, ਉਸ ਧਰਤੀ ਤੋਂ ਇੱਕ ਸੁਨੇਹਾ ਮਿਲਿਆ ਮਿੱਤਰਾਂ, ਗੱਲ ਭਾਂਡਿਆਂ ਦੀ ਨਹੀਂ, ਗੱਲ ਉਮਰਾਂ ਦੀ ਨਹੀਂ, ਵੀ ਉਮਰ 17 ਤੇ ਜਾਵੇ। ਅੱਜ ਬੰਦਾ ਲੋਚਦਾ ਨਾ ਵੀ ਜਿੰਨਾ ਕੁ ਵੱਡਾ ਜੀਵਨ ਨੂੰ ਕਰ ਸਕਾਂ ਮੈਂ ਕਰਾਂ। ਹਜ਼ੂਰ ਨੇ ਇੱਕ ਬਚਨ ਸਮਝਾਇਆ, ਕਹਿੰਦੇ ਇੱਕ ਗੱਲ ਹਮੇਸ਼ਾ ਆਪਣੇ ਧਿਆਨ ਵਿੱਚ ਕੇਂਦਰਿਤ ਕਰਕੇ ਰੱਖ, ਭਾਂਡੇ ਭਾਵੇਂ 7 ਸਾਲਾਂ ਦੇ ਨੇ, ਭਾਂਡੇ ਭਾਵੇਂ 5 ਸਾਲਾਂ ਦੇ ਨੇ, ਭਾਂਡੇ ਭਾਵੇਂ 9 ਸਾਲਾਂ ਦੇ ਨੇ, ਜੇ ਅੰਦਰ ਅੰਮ੍ਰਿਤ ਪਿਆ ਤੇ ਉਹਨਾਂ ਨੂੰ ਜੁੱਗਾਂ ਜੁੱਗਾਂ ਤੱਕ ਨਮਸਕਾਰਾਂ ਹੋਣਗੀਆਂ। ਦੂਜੇ ਪਾਸੇ ਜੇ ਭਾਂਡਾ 100 ਸਾਲ ਦਾ ਜਾਂ 125 ਸਾਲਾਂ ਦਾ ਜੇ ਅੰਦਰ ਜ਼ਹਿਰ ਪਿਆ ਤੇ ਸਮਾਜ ਉਹਨਾਂ ਵੱਲ ਦੁਰਕਾਰ ਕੇ ਚਲਾ ਜਾਂਦਾ। ਗੱਲ ਭਾਂਡੇ ਦੀ ਨਹੀਂ, ਗੱਲ ਭਾਂਡੇ ਚ ਪਈ ਵਸਤੂ ਦੀ ਹੈ। ਹਜ਼ੂਰ ਕਹਿੰਦੇ ਮੈਂ ਤੈਨੂੰ ਉਹਨਾਂ ਦੀਆਂ ਚਰਨਾਂ ਚ ਬਿਠਾਉਣਾ ਚਾਹੁੰਦਾ ਜਿਹੜੇ ਨੱਕੋ ਨੱਕ ਅੰਮ੍ਰਿਤ ਨਾਲ ਭਰੇ ਪਏ ਨੇ, ਜਿਨ੍ਹਾਂ ਦਾ ਜੀਵਨ ਬਾਣੀ ਵਿਚ ਲਬਰੇਜ਼ ਹੋਇਆ ਪਿਆ। ਆ ਜੇ ਉਹਨਾਂ ਕੋਲ ਬੈਠੇਗਾ, ਜੀਵਨ ਛੋਟਾ ਜਿੰਨਾ ਮਰਜ਼ੀ ਹੋਵੇ ਪਰ ਹੋਵੇ ਖੜਾ ਵਾਲਾ। ਅੱਜ ਲਾਈਫ ਬਹੁਤੀ ਲੰਮੀ ਥੋੜਾ ਜੀ, ਬਹੁਤਾ ਵੱਡਾ ਪੀਰੀਅਡ ਨਹੀਂ, ਪਰ ਜਿੰਨਾ ਹੈ ਮਨੁੱਖ ਹੌਕਿਆਂ ਚ ਲੰਘਾ ਰਿਹਾ, ਹਾਵਿਆਂ ਚ ਲੰਘਾ ਰਿਹਾ। ਹਰੇਕ ਗੱਲ ਤੇ ਅੰਦਰ ਦਰਦ, ਜਿਹੜੀ ਵੇਦਨਾ ਪੀੜਾ ਉਹ ਵਸਈ ਹੋਈ ਹੈ ਵੀ ਸ਼ਾਇਦ ਮੈਂ ਦੁਨੀਆਂ ਦਾ ਸਭ ਤੋਂ ਦੁਖੀ ਇਨਸਾਨ ਹਾਂ। ਸਤਿਗੁਰੂ ਕਹਿੰਦੇ ਕਿਤੇ ਗੁਰੂ ਗੋਦ ਵਿਚ ਬਹਿ ਕੇ ਬਾਣੀ ਦਾ ਪਾਠ ਕਰੇਗਾ ਨਾ, ਤੈਨੂੰ ਇੱਕ ਗੱਲ ਦੀ ਸਮਝ ਆਏਗੀ। ਉੱਚਾ ਚੜ ਕੇ ਦੇਖਿਆ ਘਰ ਘਰ ਇਹਾ ਅੱਗ, ਮੈਂ ਜਾਣਿਆ ਦੁੱਖ ਮੁਝ ਕੋ। ਇਹ ਕੱਲਾ ਦੁੱਖ ਮੇਰੇ ਵਿਹੜੇ ਨਹੀਂ, ਸਮੁੱਚਾ ਸੰਸਾਰ ਇਸ ਦੁੱਖ ਤੋਂ ਜਿਹੜਾ ਹੈ ਦੁਖੀ ਹੈ। ਹਜ਼ੂਰ ਕਹਿੰਦੇ ਆ ਉਹਨਾਂ ਕੋਲ ਬਈਏ ਜਿਨ੍ਹਾਂ ਦੇ ਜੀਵਨ ਵਿਚ ਇੰਨੀ ਕੁ ਬਖਸ਼ਿਸ਼ ਹੈ। ਉਹ ਜਿੱਥੇ ਬਹਿ ਜਾਂਦੇ ਨੇ ਉਹ ਜਗ੍ਹਾ ਬੈਕੁੰਠ ਬਣ ਜਾਂਦੀ ਹੈ।
ਸੁਣ ਮਨ ਤਨ ਤੁਧ ਸੁਖ ਦਿਖ ਲਾਵੇ।
ਦੁੱਖ ਦਾ ਸੰਬੰਧ ਮਨ ਅਤੇ ਤਨ ਨਾਲ ਹੈ, ਸੁਖ ਦਾ ਸੰਬੰਧ ਮਨ ਅਤੇ ਤਨ ਨਾਲ ਹੈ। ਖਿਆਲ ਕਰਿਓ, ਥੋੜਾ ਜਿਹਾ ਹੋਰ ਵਿਚਾਰਿਓ। ਜਿੰਨੇ ਆ ਸਾਧਨ ਨੇ, ਗਰਮੀ ਹੈ, ਏਸੀ ਚੱਲਦਾ, ਇਹ ਸੁੱਖ ਨਹੀਂ, ਖਿਮਾ ਕਰਿਓ, ਇਹ ਸਹੂਲਤ ਹੈ। ਸਹੂਲਤ ਖਤਮ ਹੋ ਗਈ, ਗਰਮੀ ਆ ਜਾਏਗੀ। ਪਰ ਜਿਹੜਾ ਸੁੱਖ ਹੈ ਨਾ, ਸੁੱਖ ਅੰਦਰ ਦੇ ਟਿਕਾ ਚ ਹੈ। ਫਿਰ ਤੱਤੀ ਤਵੀ ਤੇ ਵੀ ਬਹਿ ਕੇ ਕੋਈ ਗਾ ਸਕਦਾ ਤੇਰਾ ਕੀਆ ਮਿੱਠਾ ਲੱਗਾ। ਹਜ਼ੂਰ ਨੇ ਅੱਜ ਇਹ ਬਖਸ਼ਿਸ਼ ਕੀਤੀ, ਸੱਚੇ ਪਾਤਸ਼ਾਹ ਨੇ ਇੱਕ ਸਵਾਲ ਪੁੱਛੀਏ ਵੀ ਧੰਨ ਗੁਰੂ ਗ੍ਰੰਥ ਸਾਹਿਬ, ਤੁਸੀਂ ਮੈਨੂੰ ਉਹਨਾਂ ਕੋਲ ਬਹਾਉਣਾ ਹੀ ਕਿਉਂ ਚਾਹੁੰਦੇ ਹੋ ਜਿਹੜੇ ਰੱਬ ਦੇ ਪਿਆਰੇ ਨੇ। ਇੱਕ ਬਚਨ ਕਿਹਾ, ਕਹਿੰਦੇ ਮੈਂ ਤੈਨੂੰ ਦੱਸਣਾ ਚਾਹੁੰਦਾ ਤੇਰੇ ਸੁਭਾਅ ਚ ਗਲਤੀਆਂ ਬਹੁਤ ਨੇ, ਤੇਰਾ ਸੁਭਾਅ ਜਿਹੜਾ ਕਾਲਾਪਣ ਬਹੁਤ ਲਈ ਬੈਠਾ, ਤੇਰਾ ਸੁਭਾਅ ਖੁਆਰੀਆਂ ਦੀ ਨਿਸ਼ਾਨੀ ਹੈ, ਤੂੰ ਪਰਮਾਤਮਾ ਤੋਂ ਵਿਸਰ ਚੁੱਕਾ। ਆਖਿਆ ਜੀ, ਫਿਰ ਸਤਿਗੁਰੂ ਕਹਿਣ ਲੱਗੇ ਇਹ ਉਹ ਘਰ ਹੈ ਜਿਹਦਿਆਂ ਚਰਨਾਂ ਚ ਨਮਸ਼ ਕਰਕੇ ਸੁਭਾਅ ਬਦਲ ਜਾਇਆ ਕਰਦੇ ਨੇ। ਆਮ ਕਰਕੇ ਦੁਨੀਆਂ ਨੇ ਇੱਕ ਸੁਭਾਅ ਲਿਆ, ਜਾਂ ਇੰਜ ਕਹਿ ਲਓ ਬੇਰੀ ਦੇ ਦਰਖਤ ਨੂੰ ਮਨੁੱਖ ਨੇ ਇਸ ਕਰਕੇ ਨਿੰਦ ਦਿੱਤਾ, ਉਹ ਕਹਿਣ ਲੱਗਾ ਇਹਦੇ ਕੰਡੇ ਬੜੇ ਚੁਭਦੇ ਨੇ। ਬੇੜੀ ਦੇ ਪੌਦੇ ਨੂੰ ਇਸ ਕਰਕੇ ਉਹਨੇ ਦੁਰਕਾਰ ਦਿੱਤਾ, ਕਹਿਣ ਲੱਗਾ ਇਹਦੀਆਂ ਕੰਡਿਆਂ ਨਾਲ ਮੇਰਿਆਂ ਹੱਥਾਂ ਵਿੱਚੋਂ ਬਲੱਡ ਨਿਕਲ ਆਉਂਦਾ, ਖੂਨ ਨਿਕਲ ਆਉਂਦਾ। ਪਰ ਇਸੇ ਧਰਤੀ ਤੇ ਆ ਕੇ ਸਰੋਵਰ ਦੇ ਕੰਡੇ ਤੇ ਬੇਰੀ ਉੱਗੀ ਤੇ ਇੱਕ ਆਵਾਜ਼ ਆਈ, ਜ਼ਰੂਰੀ ਨਹੀਂ ਕਿ ਬੇਰੀ ਤੋਂ ਕੇਵਲ ਕੰਡਿਆਂ ਦੀ ਪ੍ਰਾਪਤੀ ਹੋਵੇ, ਆ ਮੈਂ ਤੈਨੂੰ ਸੁਨੇਹਾ ਦੇਵਾਂ। ਜੇ ਬੇਰੀ ਬਖਸ਼ਿਸ਼ ਦੀ ਪਾਤਰ ਬਣ ਗਈ ਤੇ ਪਤਾ ਨਹੀਂ ਉਹਦੇ ਰਾਹੀਂ ਕਿੰਨਿਆਂ ਦੀਆਂ ਝੋਲੀਆਂ ਅੱਗੇ ਬਖਸ਼ਿਸ਼ਾਂ ਨਾਲ ਭਰ ਜਾਂਦੀਆਂ। ਹਜ਼ੂਰ ਸੱਚੇ ਪਾਤਸ਼ਾਹ ਜੀ ਅੱਜ ਕਿਰਪਾ ਕਰਦੇ ਨੇ, ਕਹਿੰਦੇ ਇੱਥੇ ਆ, ਮੈਂ ਤੇਰੇ ਜੀਵਨ ਵਿੱਚ ਨਾਮ, ਬੰਦਗੀ, ਬਖਸ਼ਿਸ਼, ਉਹ ਜਿਹੜਾ ਰਸ ਹੈ ਨਾ, ਉਹ ਭਰਨਾ ਚਾਹੁੰਦਾ। ਅਰ ਉਹ ਤਾਂ ਹੀ ਭਰਿਆ ਜਾਏਗਾ, ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ। ਸੁਣ ਮਨ ਤਨ ਤੁਝ ਸੁੱਖ ਦਿਖ ਲਾਉਂ। ਐ ਮੇਰੇ ਆ ਮਨਾ, ਐ ਮੇਰੇ ਤਨ, ਆ ਮੈਂ ਤੈਨੂੰ ਸੁੱਖਾਂ ਦੀਆਂ ਦਾਤਾਂ ਦੇ ਦੀਦਾਰ ਕਰਵਾਵਾਂ।
ਹਰੇ ਅਨਕ ਬਿੰਜਨ ਤੁਝ ਭੋਗ ਪਹੁੰਚਾਵੋ।
ਸਾਹਿਬ ਕਹਿਣ ਲੱਗੇ ਮੈਂ ਤੈਨੂੰ ਅਨੇਕਾਂ ਪ੍ਰਕਾਰ ਦੇ, ਬਿੰਜਨ ਦਾ ਅਰਥ ਹੈ ਭੋਜਨ, ਤੈਨੂੰ ਅਨੇਕਾਂ ਪ੍ਰਕਾਰ ਦੇ, ਬਾਹਰਲੇ ਨਹੀਂ ਜੀ, ਭੋਜਨ ਤੁਸੀਂ ਰੋਜ਼ ਕਰਦੇ ਹੋ ਸ਼ਾਮ ਨੂੰ, ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ। ਜਿਹੜਾ ਆ ਭੋਜਨ ਛਕੇਗਾ ਨਾ, ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੇ ਵਧਦੂ ਜਾਈ। ਆਖਿਆ ਜੀ, ਇਸ ਭੋਜਨ ਦੇ ਨਾਲ ਮਿਲਦਾ ਕੀ ਹੈ? ਸਤਿਗੁਰੂ ਕਹਿਣ ਲੱਗੇ ਅੰਦਰ ਦੀ ਦ੍ਰਿੜਤਾ, ਅੰਦਰ ਦੀ ਪਰਪੱਕਤਾ, ਅੰਦਰ ਮਨੁੱਖ ਦੇ ਐਸੀ ਅਵਸਥਾ ਬਣ ਜਾਏਗੀ। ਫਿਰ ਖਿਆਲ ਕਰਿਓ, ਆਨੰਦਪੁਰ ਸਾਹਿਬ ਦੇ ਮੁਕਾਮ ਤੇ ਇੱਕ ਉਦਾਸੀ ਆਇਆ, ਉਹਨੇ ਆ ਕੇ ਸਾਹਿਬੇ ਕਮਾਲ ਦੇ ਚਰਨਾਂ ਚ ਮੱਥਾ ਟੇਕਿਆ, ਸਤਿਗੁਰੂ ਮੇਰਿਆਂ ਕੰਨਾਂ ਚ ਬੋਲ ਪਏ ਨੇ, ਆਪ ਜੀ ਨੇ ਅੱਜ ਆਨੰਦਪੁਰ ਸਾਹਿਬ ਦੇ ਮੁਕਾਮ ਨੂੰ ਫਤਿਹ ਬੁਲਾ ਦੇਣੀ ਹੈ, ਕਿਉਂਕਿ ਮੈਂ ਵੇਖ ਰਿਹਾ ਕੱਲ ਰੋਜ਼ ਤੋਂ ਹੀ ਸਿੱਖ ਸੰਗਤਾਂ ਸਾਰਾ ਕੁਝ ਇਕੱਠਿਆਂ ਕਰ ਕਰਕੇ ਗੱਡਿਆਂ ਤੇ ਲੱਦ ਰਹੇ ਨੇ, ਘੋੜਿਆਂ ਤੇ ਲੱਦ ਰਹੇ ਨੇ। ਹਜ਼ੂਰ ਕਹਿੰਦੇ ਹਾਂ, ਘੇਰਾ ਬਹੁਤ ਲੰਮਾ, ਬਹੁਤ ਲੰਮੇ ਸਮੇਂ ਤੋਂ ਪ੍ਰਸ਼ਾਦ ਪਾਣੀ ਦੀਆਂ ਵੀ ਦਿੱਕਤ ਹੈ, ਇਸ ਕਰਕੇ ਕਹਿਣ ਲੱਗੇ ਅੱਜ ਜਾਣਾ ਪਏਗਾ। ਸੰਗਤਾਂ ਚ ਵਿਚਾਰ ਹੋ ਚੁੱਕੀ ਤੇ ਉਹਨੇ ਹੱਥ ਜੋੜ ਕੇ ਆਖਿਆ, ਸਾਹਿਬਾ ਮੇਰੇ ਲਈ ਕੀ ਹੁਕਮ ਹੈ? ਸਤਿਗੁਰੂ ਕਹਿਣ ਲੱਗੇ, ਤੁਹਾਡੇ ਲਈ ਇਹ ਹੁਕਮ ਹੈ ਕਿ ਇਸ ਸਥਾਨ ਦੇ ਉੱਤੇ ਤੁਸੀਂ ਹਰ ਰੋਜ਼ ਦੀਵੇ ਬੱਤੀ ਦੀ ਸੇਵਾ ਕਰਨੀ। ਇੱਕ ਗੱਲ ਸੋਚਿਆ ਜੇ ਕਿਧਰੇ ਦੀਵਾ ਨਾ ਬਲੇ ਫਿਰ ਕੀ ਹੋ ਜਾਏਗਾ। ਮਨੁੱਖ ਦੀ ਜ਼ਿੰਦਗੀ ਤੋਂ ਜ਼ਿਆਦਾ ਕੀਮਤ ਤੇ ਦੀਵੇ ਦੀ ਨਹੀਂ ਨਾ। ਜੇ ਦੀਵਾ ਨਾ ਬਲੇ, ਬੱਤੀ ਨਾ ਬਲੇ ਕੀ ਹੋ ਜਾਏਗਾ। ਪਰ ਉੱਥੇ ਇੱਕ ਸੁਨੇਹਾ ਦਿੱਤਾ, ਕਿਉਂਕਿ ਜਿਸ ਘਰ ਵਿੱਚ ਦੀਵਾ ਨਾ ਬਲੇ, ਆਪਾਂ ਲਫ਼ਜ਼ ਵਰਤਦੇ ਆ ਕਹਿੰਦੇ ਹੁੰਦੇ ਆ ਉੱਜੜਿਆ ਘਰਾਂ ਚ ਦੀਵੇ ਨਹੀਂ ਜੇ ਬਲਦੇ। ਜਿਸ ਘਰ ਵਿੱਚੋਂ ਬੱਚੇ ਦੀ ਮੌਤ ਹੋ ਜਾਏ ਉੱਥੇ ਕਹਿੰਦੇ ਆ ਇਸ ਘਰ ਦਾ ਦੀਵਾ ਬੁਝ ਗਿਆ। ਅੱਜ ਮੇਰੇ ਸਤਿਗੁਰੂ ਸਹਿਬੇ ਕਮਾਲ ਨੇ ਇੱਕ ਬਚਨ ਕਿਹਾ ਇਸ ਭਾਈ ਗੁਰਬਖਸ਼ ਨੂੰ, ਕਹਿਣ ਲੱਗੇ ਭਲਿਆ ਇਸ ਧਰਤੀ ਤੇ ਦੀਵਾ ਬਲਦਾ ਰਹਿਣਾ ਚਾਹੀਦਾ। ਆਖਿਆ ਜੀ ਕਿਉਂ? ਇੱਕ ਪਾਵਨ ਬਾਣੀ ਚ ਬਚਨ ਆਉਂਦਾ, ਇੱਕ ਲੱਖ ਪੂਤ, ਰਾਵਣ ਦਾ ਜ਼ਿਕਰ ਹੈ, ਇੱਕ ਲੱਖ ਪੂਤ ਸਵਾ ਲੱਖ ਨਾਤੀ। ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਬਚਨ ਕਿਹਾ, ਕਹਿੰਦੇ ਜਿਦਨ ਕੁਝ ਨੀ ਨਾ ਰਿਹਾ ਤੇ ਰਾਵਣ ਘਰ ਦੀਆ ਨਾ ਬਾਤੀ, ਉਹਦੇ ਘਰ ਕੋਈ ਦੀਵਾ ਬਾਲਣ ਵਾਲਾ ਨਹੀਂ। ਤੇ ਅੱਜ ਉਸ ਉਦਾਸੀ ਮਹੰਤ ਨੂੰ ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ, ਮਹੰਤ ਜੀ ਇੱਥੇ ਰੋਜ਼ ਤੁਸੀਂ ਦੀਵਾ ਬਾਲਣਾ। ਮਹੰਤ ਨੇ ਆਖਿਆ ਕਿਉਂ? ਤੇ ਹਜ਼ੂਰ ਨੇ ਕਿਹਾ ਮੈਂ ਦੁਨੀਆਂ ਚ ਸੁਨੇਹਾ ਦੇਣਾ ਚਾਹੁੰਦਾ, ਦੁਨੀਆਂ ਦੇ ਲੋਕੋ ਹਕੂਮਤਾਂ ਲੱਖਾਂ ਵਾਰੀ ਯਤਨ ਕਿਉਂ ਨਾ ਕਰ ਲੈਣ, ਪਰ ਗੁਰੂ ਗੋਬਿੰਦ ਸਿੰਘ ਦਾ ਘਰ, ਗੁਰੂ ਨਾਨਕ ਸਾਹਿਬ ਜੀ ਦਾ ਦਰਬਾਰ ਨਾ ਕਦੇ ਉਜੜਿਆ ਨਾ ਉਜੜ ਸਕਦਾ। ਇਹ ਘਰ ਸਦੀਵ ਕਾਲ ਲਈ ਚੜ੍ਹਦੀ ਕਲਾ ਵਿੱਚ ਵਿਚਰੇਗਾ। ਇਸ ਘਰ ਵਿੱਚ ਸਦੀਵ ਕਾਲ ਲਈ ਦੀਵੇ ਬੱਤੀ ਦੀਆਂ ਸੇਵਾਵਾਂ ਹੋਣਗੀਆਂ। ਔਰ ਅੱਜ ਤੱਕ ਲੱਖਾਂ ਹਕੂਮਤਾਂ ਆਈਆਂ, ਬੜੇ ਤਸ਼ੱਦਦ ਢਾਏ, ਬੜਾ ਕੁਝ, ਕਿਉਂਕਿ ਹਕੂਮਤ ਦਾ ਸੁਭਾਅ ਹੈ ਜੀ। ਉਹਨਾਂ ਨੇ ਇੱਕ ਗੱਲ ਕਹਿਣੀ, ਰਾਮ ਰਾਏ ਸਾਡੇ ਵਾਲੇ ਪਾਸੇ ਬੈਠ ਜਾਓ, ਪਰ ਗੁਰੂ ਹਰ ਰਾਏ ਸਾਹਿਬ ਤੁਹਾਨੂੰ ਤੰਗ ਕਰਾਂਗੇ। ਉਹਨਾਂ ਨੇ ਆਵਾਜ਼ ਮਾਰਨੀ, ਪਿਰਥੀ ਚੰਨ ਤੁਹਾਨੂੰ ਬਹੁਤ ਅਦਬ ਦਿਆਂਗੇ, ਰਾਜ ਭਾਗ ਦੇਵਾਂਗੇ, ਪਰ ਦੂਜੇ ਪਾਸੇ ਕਹਿਣਾ ਗੁਰੂ ਅਰਜਨ ਸਾਹਿਬ ਤੁਹਾਡੇ ਲਈ ਤੱਤੀ ਤਵੀ ਤਿਆਰ ਹੈ। ਹਕੂਮਤਾਂ ਦਾ ਆਰੰਭਤਾ ਤੋਂ ਸੁਭਾਅ ਰਿਹਾ ਸਤਿਗੁਰੂ ਕਹਿਣ ਲੱਗੇ, ਪਰ ਗੁਰੂ ਨਾਨਕ ਸਾਹਿਬ ਦਾ ਘਰ ਐਸਾ, ਇਸ ਘਰ ਵਿੱਚ ਦੀਵੇ ਬੱਤੀਆਂ ਸਦੀਵ ਚੱਲਦੀਆਂ ਰਹਿਣਗੀਆਂ। ਅੱਜ ਆਵਾਜ਼ ਮਾਰ ਕੇ ਮਾਲਕ ਨੇ ਬਚਨ ਕੀਤਾ, ਕਹਿਣ ਲੱਗੇ ਆ ਮੈਂ ਤੈਨੂੰ ਉਹ ਭੋਜਨ ਕਰਾਵਾਂ ਜਿਹੜਾ ਅੰਦਰ ਦੀ ਦ੍ਰਿੜਤਾ ਦਿੰਦਾ, ਜਿਹੜਾ ਅੰਦਰ ਦੀ ਪਰਪੱਕਤਾ ਦਿੰਦਾ, ਜਿਹਦੇ ਨਾਲ ਮਨੁੱਖ ਨਿਰਭਉ ਨਿਰਵੈਰ ਬਣ ਵਿਚਰਦਾ ਹੈ। ਰਹਾਉ ਵਿਸ਼ਰਾਮ ਦਿੰਦੇ ਹਨ। ਰਹਾਉ ਦਾ ਅਰਥ ਹੈ ਸੈਂਟਰਲ ਆਈਡੀਆ, ਥੀਮ। ਸਤਿਗੁਰੂ ਕਹਿਣ ਲੱਗੇ ਰੁਕਣਾ ਕਰੋ,
ਅੰਮ੍ਰਿਤ ਨਾਮ ਪੁੰਚ ਮਨ ਮਾਹੀ।
ਕਹਿਣ ਲੱਗੇ ਤੇਰੇ ਅੰਦਰ ਨਾ ਨਾਮ ਰੂਪੀ ਅੰਮ੍ਰਿਤ ਦਾ ਟਕਾ ਬਣ ਜਾਏ। ਅਸਲ ਵਿੱਚ ਅੱਜ ਜਿੰਨਾ ਸਾਡਾ ਦੁੱਖ ਹੈ, ਹੈ ਹੀ ਨਾਮ ਤੋਂ ਟੁੱਟ ਕੇ। ਹਜ਼ੂਰ ਜੀ ਦਾ ਇੱਕ ਬਚਨ ਹੈ, ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਆਤੁਰ
ਨਾਮ ਬਿਨ ਸੰਸਾਰ।
ਆਤੁਰ ਮੈਨੇ ਦੁਖੀਆ, ਦੁੱਖਾਂ ਵਿੱਚ, ਦਰਦਾਂ ਵਿੱਚ, ਵਿਪਤਾ ਵਿੱਚ। ਹਜ਼ੂਰ ਕਹਿਣ ਲੱਗੇ ਸੰਸਾਰ ਦੁਖੀ ਹੋ ਗਿਆ। ਪੁੱਛਿਆ ਸਤਿਗੁਰੂ ਕਿਉਂ?
ਆਤੁਰ ਨਾਮ ਬਿਨ ਸੰਸਾਰ।
ਆਖਿਆ ਜੀ ਕਿਉਂ ਹੋਇਆ? ਕਹਿਣ ਲੱਗੇ
ਤ੍ਰਿਪਤ ਨਾਵਤ ਕੁਕਰੀ ਆਸਾ।
ਸਤਿਗੁਰੂ ਕਹਿਣ ਲੱਗੇ ਅੰਦਰ ਕੁੱਤੀ ਵਾਲੀਆਂ ਜਿਹੜੀਆਂ ਆਸਾ ਨੇ ਨਾ, ਪਾਵਨ ਬਾਣੀ ਚ ਆਉਂਦਾ ਨਾ, ਹਜ਼ੂਰ ਜਦੋਂ ਦਿਨ ਚੜ੍ਹਦਾ ਤੇ ਮੇਰੇ ਅੰਦਰ ਦੋ ਕੁੱਤੇ ਭੌਂਕਦੇ ਨੇ, ਏਕ ਸਵਾਨ ਦੋਏ ਸਵਾਨੀ ਨਾਲ, ਭਲਕੇ ਭੌਂਕੇ ਸਦਾ ਬਿਆਲ, ਬੜਾ ਦੁਖੀ ਕਰਦੇ ਨੇ, ਕਿਉਂਕਿ ਇਹਨਾਂ ਦੀ ਆਵਾਜ਼ ਮੈਨੂੰ ਮੰਜ਼ਿਲ ਤੇ ਨਹੀਂ ਜਾਣ ਦਿੰਦੀ, ਇਹਨਾਂ ਦੀ ਆਵਾਜ਼ ਮੈਨੂੰ ਰੋਕ ਲੈਂਦੀ। ਹਰ ਟਾਈਮ ਇਹਨਾਂ ਅੰਦਰੋਂ ਕੁਝ ਨਾ ਕੁਝ ਪਨਪਦਾ ਰਹਿੰਦਾ, ਆ ਚਾਹੀਦਾ, ਆ ਚਾਹੀਦਾ। ਇਸੇ ਕਰਕੇ ਸਤਿਗੁਰੂ ਨੇ ਇੱਕ ਨੁਕਤਾ ਦਿੱਤਾ, ਦਾਤਾ ਬੜੀ ਤੇਜ਼ ਹਵਾ ਵਗੀ ਪਦਾਰਥਾਂ ਦੀ, ਬੜੀ ਤੇਜ਼ ਹਵਾ ਵਗੀ ਕਾਮਨਾਵਾਂ ਦੀ, ਤ੍ਰਿਸ਼ਨਾਵਾਂ ਦੀ, ਪਰ ਤੁਸੀਂ ਰਹਿਮ ਕਰ ਦਿੱਤਾ, ਮੈਨੂੰ ਇੱਕ ਨੁਕਤਾ ਦਿੱਤਾ, ਕੰਨੀ ਬੁੱਝੇ ਦੇ ਰਹਾ ਕਿਤੀ ਵੱਗੈ ਪਾਉਣ। ਮੈਂ ਇਹਨਾਂ ਦੀ ਆਵਾਜ਼ ਸੁਣਦਾ ਹੀ ਨਹੀਂ, ਮੈਂ ਕੰਨਾਂ ਦੇ ਵਿੱਚ ਰੂੰ ਦੇ ਗੋਦੜੇ ਬਣਾ ਕੇ ਪਾ ਲਏ ਤਾਂ ਕਿ ਨਾ ਆਵਾਜ਼ ਸੁਣੇ ਨਾ ਇਹਨਾਂ ਵਾਲੇ ਪਾਸੇ ਨੂੰ ਮਨ ਭਟਕੇ। ਮਨ ਭਟਕਦਾ ਪਿਆ ਸੀ। ਹਜ਼ੂਰ ਕਹਿਣ ਲੱਗੇ ਤ੍ਰਿਪਤ ਨਾ ਆਵਤ ਕੂਕਰੀ ਆਸਾ, ਤੇ ਫਿਰ ਆਖਿਆ ਇਤ ਲਾਗੋ ਵਿਖਿਆ ਸ਼ਾਰ, ਰਹਾਓ। ਫਿਰ ਅੱਗੇ ਗੱਲ ਕਹੀ, ਕਹਿਣ ਲੱਗੇ ਦੁਨੀਆ ਦੇ ਲੋਕੋ, ਸੰਸਾਰ ਕਰਦਾ ਕੀ ਪਿਆ?
ਭਾਏ ਟੁਗੌਰੀ ਆਪ ਭੁਲਾਇਓ।
ਗੁਰੂ ਗ੍ਰੰਥ ਸਾਹਿਬ ਨੇ ਨਾ ਇੱਕ ਬੜਾ ਬਚਨ ਪਿਆਰਾ ਦੱਸਿਆ। ਸਤਿਗੁਰੂ ਕਹਿੰਦੇ ਜਦੋਂ ਨੇੜਤਾ ਅੱਤ ਦੀ ਹੋ ਜੇ, ਜਦੋਂ ਤੇ ਬੰਦੇ ਚ ਅਜੇ ਕੁਝ ਵਿੱਥਾਂ ਨੇ ਨਾ, ਵਿੱਥਾਂ ਦੇ ਵਿੱਚੋਂ ਰਿਸਪੈਕਟੇਬਲ ਸ਼ਬਦ ਨਿਕਲੇਗਾ ਜੀ, ਤੁਸੀਂ ਆਏ ਸੀ, ਅੱਛਾ ਆਪ ਜੀ ਬੈਠੋ, ਆਪ ਜੀ ਰਹੋ, ਆਪ ਜੀ ਖਾਓ, ਆਪ ਜੀ ਗਾਓ, ਇਹ ਲਫ਼ਜ਼ ਰਿਸਪੈਕਟ ਵਿੱਚ ਨੇ। ਪਰ ਜਦੋਂ ਬਹੁਤ ਜ਼ਿਆਦਾ ਨਜ਼ਦੀਕਤਾ ਬਣ ਜੇ, ਕਲੋਜ਼ਤਾ ਆ ਜੇ, ਨੇੜਤਾ ਆ ਜੇ, ਉਦੋਂ ਵਿੱਚੋਂ ਇਹ ਜਿਹੜੀ ਬਾਹਰਲੀ ਭਾਵਨਾ ਇਹ ਵਿਸਰ ਜਾਂਦੀ। ਤੁਸੀਂ ਕਦੀ ਸੁਣਿਆ ਸ਼ਾਮ ਨੂੰ ਨਿਤਨੇਮ ਕਰਦੇ ਹਾਂ ਆਪਾਂ, ਜਦੋਂ ਕਹਿੰਦੇ ਹਾਂ ਨਾ ਵੀ ਕੋਈ ਬੰਦਾ ਤੂੰ ਲਫ਼ਜ਼ ਬੋਲ ਦੇਵੇ, ਤੇ ਅਸੀਂ ਕਹੀਦਾ ਵੀ ਬੰਦੇ ਨੂੰ ਮੈਨਰਸ ਨਹੀਂ ਹੈ, ਇਹਨੂੰ ਇਹ ਨਹੀਂ ਪਤਾ ਵੀ ਬੁਲਾਈਦਾ ਕਿੱਦਾਂ। ਪਰ ਕਿੱਡਾ ਪਿਆਰ ਹੋਏਗਾ ਭਗਤਾਂ ਚ, ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਉੱਥੇ ਤੂੰ ਲਫ਼ਜ਼ ਦੇ ਵਿੱਚ ਵੀ ਪਿਆਰ ਹੈ। ਕਿਤੇ ਆਵਾਜ਼ ਮਾਰ ਕੇ ਕਿਹਾ ਵਾਹਿਗੁਰੂ ਜੀ ਤੁਸੀਂ ਠੱਗ, ਹਰ ਠੱਗ ਜਦ ਕੋ ਠਗੌੜੀ ਲਗਾਈ, ਤੁਸੀਂ ਸਾਰੇ ਸੰਸਾਰ ਨੂੰ ਠੱਗ ਬੂਟੀ ਲਾਈ ਹੋਈ ਹੈ। ਅੱਜ ਮੇਰੇ ਸਤਿਗੁਰੂ ਕਹਿਣ ਲੱਗੇ ਤੁਸੀਂ ਸੰਸਾਰ ਨੂੰ ਠੱਗ ਬੂਟੀ ਦੇ ਨਾਲ ਇੰਨਾ ਕੁ ਮੋਹ ਦੇ ਵਿੱਚ ਪਾ ਦਿੱਤਾ, ਸਾਰਾ ਸੰਸਾਰ ਫਿਰ ਇਹ ਦੁਨੀਆਂ ਦੇ ਵਿੱਚ ਆਵਾ ਜਾਵਣ ਦੀਆਂ ਚੱਕਰਾਂ ਦੇ ਵਿੱਚ ਫਸ ਗਿਆ। ਕਿਉਂਕਿ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਵੱਧਾ ਆਵੇ ਜਾਵੇ। ਹਜ਼ੂਰ ਕਹਿਣ ਲੱਗੇ ਪਾਏ ਠਗੌੜੀ ਆਪ ਭੁਲਾਇਓ ਜਨਮਤ ਬਾਰੋ ਬਾਰ, ਤੇ ਫਿਰ ਅੱਗੇ ਕਿਹਾ ਹਰ ਕਾ ਸਿਮਰਨ ਨਿਮਖ ਨਾ ਸਿਮਰਿਓ। ਤੇ ਜਦੋਂ ਨਾ ਸਿਮਰਿਆ ਜੀ ਫਿਰ ਹੋਇਆ ਕਿ ਜਮ ਕੰਕਰ ਕਰਤ ਖੁਆਰ, ਕਹਿੰਦੇ ਫਿਰ ਜਮ ਕੰਕਰਾਂ ਨੇ ਜਮਾਂ ਨੇ ਖੁਆਰੀਆਂ ਦੇ ਰਾਹ ਤੇ ਤੋੜ ਦਿੱਤਾ। ਹਜ਼ੂਰ ਨੇ ਅੱਗੇ ਜਾ ਕੇ ਕਿਹਾ, ਕਹਿਣ ਲੱਗੇ ਸੱਚੇ ਪਾਤਸ਼ਾਹ ਹੋਹੇ ਕਿਰਪਾਲ, ਵਾਹਿਗੁਰੂ ਜੀ ਮੇਰੇ ਤੇ ਕਿਰਪਾ ਕਰ ਦਿਓ, ਮਿਹਰ ਕਰ ਦਿਓ, ਬਖਸ਼ਿਸ਼ ਕਰ ਦਿਓ, ਮੈਂ ਤੁਹਾਡੇ ਚਰਨਾਂ ਚ ਇੱਕ ਜੋਦੜੀ ਲੈ ਕੇ ਆਇਆ, ਨਾਨਕ ਦਾਸ ਦਰਸ਼ ਪ੍ਰਭ ਜਾਚੈ ਮਨ ਤਨ ਕੋ ਆਧਾਰ, ਮੇਰੀ ਝੋਲੀ ਚ ਦਾਤ ਪਾ ਦਿਓ, ਆ ਜਿਹੜਾ ਬੰਦਗੀ ਹੈ, ਨਾਮ ਹੈ, ਸਿਮਰਨ ਹੈ, ਇਹ ਜੀਵਨ ਦਾ ਆਸਰਾ ਬਣ ਜਾਏ। ਅੱਜ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਅੰਮ੍ਰਿਤ ਨਾਮ ਭੂਚ ਮਨ ਮਾਈ, ਤੂੰ ਬੜਾ ਕੁਝ ਅੰਦਰ ਹਰ ਵੇਲੇ ਹਜ਼ਮ ਕਰਦਾ, ਉਹ ਕੀ ਕੁਛ ਹੈ, ਪਰਿਵਾਰ ਤੇਰੇ ਯਾਦ, ਸੰਸਾਰ ਯਾਦ, ਦੁਨੀਆਂ ਦੀਆਂ ਗੱਲਾਂ ਯਾਦ, ਪਦਾਰਥਾਂ ਦੇ ਯਾਦ। ਦਸ ਮਿੰਟ ਪਹਿਲਾਂ ਸ਼ਬਦ ਸੁਣ ਕੇ ਆਈਏ, ਬੰਦੇ ਨੂੰ ਬਾਹਰ ਆ ਕੇ ਪੁੱਛ ਲਓ ਵੀ ਕਿਹੜਾ ਸ਼ਬਦ ਸੀ, ਨਹੀਂ ਯਾਦ ਰਹਿੰਦਾ, ਕਿਉਂਕਿ ਧਿਆਨ ਉੱਧਰ ਨਹੀਂ। ਸਤਿਗੁਰੂ ਕਹਿਣ ਲੱਗੇ ਜਦੋਂ ਅੰਦਰ ਨਾਮ ਅੰਮ੍ਰਿਤ ਨੂੰ ਪਹੁੰਚੇਗਾ, ਉਹ ਹਜ਼ਮ ਕਰੇਗਾ, ਉਹ ਵਸਾਏਗਾ, ਉਹਨੂੰ ਟਿਕਾਏਗਾ। ਕਹਿਣ ਲੱਗੇ ਫਿਰ ਵੇਖੀ ਜੀਵਨ ਕਿਵੇਂ ਤਬਦੀਲੀਆਂ ਦੇ ਰਾਹ ਤੁਰਦਾ ਹੈ।
ਅਚਰਜ ਸਾਧਕਾ ਕੇ ਬਰਨੇ ਨਾ ਜਾਹੀ,
ਤੇ ਜਿਨ੍ਹਾਂ ਦੇ ਜੀਵਨ ਚ ਨਾਮ ਆ ਗਿਆ ਇਹਦਾ ਸਵਾਦ ਹੀ ਐਸਾ ਹੈ। ਭਗਤ ਕਬੀਰ ਸਾਹਿਬ ਕਹਿੰਦੇ ਨੇ ਨਾ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਇਹਦੇ ਬਾਰੇ ਕੋਈ ਬਿਆਨ ਕੇ ਥੋੜਾ ਬੋਲ ਸਕਦਾ ਵੀ ਇਹਦਾ ਰਸ ਕੈਸਾ, ਜਿਹੜਾ ਇਸ ਰਸ ਨੂੰ ਮਾਣ ਗਿਆ ਉਹ ਬੋਲਦਾ ਨਹੀਂ, ਤੇ ਜਿਹੜਾ ਬੋਲਦਾ ਉਹਦੇ ਕੋਲ ਹੈ ਕੁਝ ਨਹੀਂ। ਸੱਚੇ ਪਾਤਸ਼ਾਹ ਨੇ ਮਿਹਰਾਂ ਕੀਤੀਆਂ, ਕਹਿੰਦੇ ਇਹ ਅਚਰਜ ਆਨੰਦ ਹੈ, ਅਚਰਜ ਸਵਾਦ ਹੈ, ਜਿਹਦੇ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ।
ਤ੍ਰਿਸ਼ਨਾ ਬੁਝ ਥਾਕੀ,
ਕਹਿਣ ਲੱਗੇ ਜਦੋਂ ਅੰਦਰ ਨਾਮ ਅੰਮ੍ਰਿਤ ਦਾ ਝੁਕਾ ਬਣ ਗਿਆ, ਪਹਿਲੀ ਆਖਿਆ ਜੀ ਕੋਈ ਨਾ ਕੋਈ ਤੇ ਸਿਮਟਮ ਹੋਣਗੇ ਨਾ, ਕੋਈ ਨਾ ਕੋਈ ਤੇ ਚੇਨ ਚਿੰਨ ਹੋਣਗੇ ਜਿੱਥੋਂ ਮੈਨੂੰ ਪਤਾ ਲੱਗ ਜਾਏ। ਸਾਹਿਬ ਕਹਿੰਦੇ ਅੰਦਰ ਇੱਕ ਕੁੱਤਾ ਲੋਭ ਦਾ ਭੌਂਕਦਾ, ਆਖਿਆ ਜੀ ਰੋਜ਼ ਭੌਂਕਦਾ, ਪਤਾ ਕੀ ਕਹਿੰਦਾ, ਮੇਰੇ ਬੱਚੇ ਮੇਰਾ ਪਰਿਵਾਰ ਉਹਦੇ ਲਈ ਦੁਨੀਆਂ ਨਿਸ਼ਾਵਰ ਕਰਦੇ ਆ, ਮੈਂ ਦੁਨੀਆਂ ਤੋਂ ਕੀ ਲੈਣਾ। ਸਤਿਗੁਰੂ ਕਹਿੰਦੇ ਅੰਦਰ ਲੋਭ ਨੇ ਆਵਾਜ਼ ਮਾਰੀ, ਉਹ ਲੋਭ ਦਾ ਕੁੱਤਾ ਭੌਂਕਣ ਤੋਂ ਹਟ ਜਾਏਗਾ ਜਿਦਨ ਅੰਦਰ ਨਾਮ ਅੰਮ੍ਰਿਤ ਦੀਆਂ ਦਾਤਾਂ ਆ ਗਈਆਂ, ਕਿਉਂਕਿ ਮਨ ਸੰਤੋਖੀ ਹੋ ਜਾਣਾ। ਦੂਜੀ ਚੀਜ਼ ਹਜ਼ੂਰ ਕਹਿਣ ਲੱਗੇ ਤ੍ਰਿਸ਼ਨਾ, ਇਹ ਐਸੀ ਭੈੜੀ ਹੈ ਜਿਦਨ ਬੱਚੇ ਦਾ ਜਨਮ ਹੁੰਦਾ ਨਾ, ਤਕਰੀਬਨ ਨਾਲ ਜਨਮ ਲਏਗੀ ਤ੍ਰਿਸ਼ਨਾ, ਪਹਿਲਾਂ ਸ਼ੁਰੂ ਹੋਣੀ ਹੈ। ਆਪ ਜੀ ਪੱਜਦੇ ਹੋ, ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸ਼ੁੱਧ, ਤੀਜਾ ਭਈਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕੰਮ ਨਾ ਪੁੱਛੇ ਜਾਤ। ਜਿਵੇਂ ਜਿਵੇਂ ਸਰੀਰ ਵੱਧਦਾ ਗਿਆ ਤ੍ਰਿਸ਼ਨਾ ਨੇ ਰੰਗ ਵਟਾਏ, ਪਹਿਲਾਂ ਖਿਡੌਣਿਆਂ ਤੋਂ ਸ਼ੁਰੂ ਹੋਈ, ਫਿਰ ਕੋਠੀਆਂ ਦੀਆਂ ਗੱਲਾਂ ਚੱਲੀਆਂ, ਬਿਜਨਸਾਂ ਦੀਆਂ ਚੱਲੀਆਂ, ਮਹਿਲ ਮਾੜੀਆਂ ਦੀਆਂ ਚੱਲੀਆਂ, ਸਰੀਰਾਂ ਦੀਆਂ ਚੱਲੀਆਂ, ਇੰਨੇ ਅੱਗੇ ਤੋਂ ਅੱਗੇ ਵਧਦਿਆਂ ਜਾਣਾ। ਬਹੁਤ ਪਿਆਰਾ ਇੱਕ ਬਚਨ ਕਿਸੇ ਕਵੀ ਨੇ ਕਿਹਾ, ਉਹ ਕਹਿਣ ਲੱਗੇ ਮੈਂ ਬੁੱਢਾ ਹੋ ਗਿਆ, ਕਹਿੰਦੇ ਐਡੀ ਚੰਦਰੀ ਅਜੇ ਵੀ ਖੇੜਾ ਨਹੀਂ ਛੱਡ ਰਹੀ। ਉਹਨਾਂ ਨੇ ਬਚਨ ਕਹੇ, ਕਹਿਣ ਲੱਗੇ ਤਨ ਕੇ ਬਲ ਨੇ ਅਬ ਪੀਠ ਦਈ, ਅਰ ਹਾਰ ਚੱਲੇ ਦਿਗਬਾਲ ਸੰਗਾਤੀ, ਸਰੀਰ ਨੇ ਸਾਥ ਛੱਡਤਾ। ਬੁਢੇਪਾ ਆਉਂਦਾ ਤੇ ਸਤਿਗੁਰੂ ਕਹਿਣ ਲੱਗੇ ਚੱਬਣ, ਦੰਦ ਜਵਾਬ ਦੇ ਗਏ, ਚੱਲਣ ਪੈਰ ਜਵਾਬ ਦੇ ਗਏ, چبن چلن تن سے سنگر بہ گئے کن بہ گئے اکھا رہ گئیں سارا کچھ ساتھ چھڑتا جاتا ہے تن کے بل نے اب پیٹھ دئی ارہار چلے درگبال سنجاتی تج کے ہم کو اے لوک بکھے چل آپ گئے مر لوک سنجاتی کہن لگے سوت نیت سکھا مکھ پھیر گئے تے جیڑے کل تکر نوکر ہاتھ جوڑ کے کھڑے سی ہن انہاں نوں بھی پتہ ہے بھی باپو تو آپ تے اٹھیا نہیں جاندا کرے گا بھی کی کہن لگے ہن او بھی میری بات نہیں پوچھ دے سوت نیت سکھا مکھ پھیر گئے اب سیوک آنا پوچھے مم باتی پر ایک چیز کیڈے ایڈی پیڑی سی او جنم تو نال چلدی آئی اجے بھی ساتھ نہیں چھڈیا کہن آکھیا جی کیڑی ستمید سکھا مکھ پھیر گئے اب سیوک آنا پوچھے مم باتی مم آہے پلنگ ہے ترشنے ایک تم مم سنگ رہے دن راتی اے ترشنا تو ایڈی ماڑی ہے تو اج بھی میرا کھیڑا نہیں چھڈیا آخری سمے منجے تے پیا بھی میں اے لوچدا کہ پروار لئی کچھ کر جاواں پوتریاں لئی دوتریاں لئی پڑ پوتریاں لئی کچھ نہ کچھ اکٹھا کر کے جاواں حضور کہندے نام آون دے نال اندروں لوب کٹے گا اندروں ترشنا دی جیڑی چاکی ہے او مک جاوے گی جی
سار برہم کی سارن جانتا کی
ستگرو 130 کروڑ دے نیڑے تیڑے آبادی جے سارے امرت ویلے اٹھ کے واہگرو واہگرو جپ لین کی انہاں ساریاں چوں مٹ جائے گی تن گرو گرنتھ صاحب سچے پاتشاہ کہن لگے نہیں پائی اے انہاں دے وچوں مٹے گی پار برہم کی شرن جنتا کی جنہاں نے شرن وچ آونا سکھ لیا ایک گل یاد رکھیو متھا ٹیکن دا نام شرن نہیں اسی جے ایک متھا تے دنیا ٹیک دی ہے پر جدو تک منک اپنا آپا سمرپت نہیں نہ کردا شرن دے اکری ارتھ ہی او نے جتھے تواڈے اندر دیاں سارے وچار مک جان بندہ بالکل گرو دے چرنا تے ڈنڈوت ڈنڈے وانگو ڈگ جائے بھی ہن جویں تینو چنگا لگدا ہے اب ہم چلی ٹھاکر پیار جب ہم شرن پربھو کی آئی راکھ پربھو پاویں مار جویں مرضی رکھ لے حضور کہن لگے جنہاں نے پار برہم واہگرو کال پرکھ دی شرن تکی ہے انہاں دے جیون وچوں لوب انہاں دے جیون وچوں امرت جیڑا ہے ترشنا کھما کرو جیڑی ہے او دا خاتمہ ہو جاندا ہے
جنم جنم کے تے موہ نوارے
منک دے اندر ایک پہ پہ ہے بے مڑ مڑ کے جنمنا کیا جون مل گئی او دے تو بعد پھر 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 ستگرو کہن لگے دوجا اندر موہ ہے موہ اس کایا دے پرتی باڈی شریر پرتی ہے میں لونگ سما جیون بتیت کر کے جاواں ستگرو تن گرو گرنتھ صاحب سچے پاتشاہ اج بخششاں کردے نے کہندے انہاں دے جنما جنمانتراں دے پے مک گئے انہاں دے جنما جنمانتراں دے موہ مک گئے جنہاں جیواں نے او ترتی تے وسیبا بنا لیا جتھے رب دے پیارے نے کیونکہ ربی پیارے کول بیٹھن دا یہی تیلا ہے او جیون نوں شنگار دندا ہے شنگار دے نال کئی واری چہرہ عام ہے پر او دے تے کیتا شنگار او دے سہپن نوں ودھاؤندا ہے ستگرو کہن لگے رب دیا پیاریاں کول بہ کے منکھا جیون وچ سہپن دا وعدہ ہوندا ہے پھر پتہ لگدا ہے میں کیڑے کام لئی آیا جی تے بندہ رہے ہے پشو پنچھی بھی جی کے جان گے منا کدی سوچے ہے کسے دوجے لئی جی کے ویک ایک گل یاد رکھیو جیڑے سماج وچ کھواؤندے نے نا بھی مینوں بھلا کرو میں چنگا بندہ میں بڑا کچھ لوکاں لئی کرنا تن گرو گرنتھ صاحب سچے پاتشاہ نے آواز ماری کہندے پھر دسن دی کی لوڑ ہے آپس کو جو پلا کہاو ہے جے تو کہاؤنا ہے نا تینو کہن دی ضرورت ہے کیونکہ کہاؤنا بہت سوکھ ہے میرے لئے کچھ کر دیو میں کہہ دیاں گا کہاؤنا بہت سوکھ ہے پر کرنا بہت اوکھ ہے پلا کرن لئی اپنا آپا نشاور کوئی آ کے انہاں نے ہاتھ جوڑ کے کہے دکھی بپر کشمیر کے ستگرو گرو ہرگوبند صاحب سچے پاتشاہ مہاراج جی دے سپتر کول آندے نے دکھی بپر کشمیر کے چل آئے پوری آنند بائیں ماری پکریے گرو ہرگوبند کے آنند تن گرو ہرگوبند صاحب جی دے سپتر جیو ساڈی بانہ پھڑ لو پھر کہن دی لوڑ تھوڑا جتھے کرنا پوے اوتھے کہنا نہیں اج بندہ کہا کے بننا چاہندا ہے بھی میں چنگا پر اصل وچ گل تے کرن دی ہے اس گھر چ کرنی پردان ہے ستگرو کہن لگے جنہاں نے سچے پاتشاہ پرمیشور دیاں بخششاں جھولی پوائیاں انہاں دے جیون چوں پے تے موہ ختم ہو گئے ہن
نانک داس پرب کرپا تارے
اے ਉੱਪਰਲਾ ਸਾਰੀ ਖੇਡ ਹਜ਼ੂਰ ਬਣੇਗੀ ਕਦੋਂ? ਸਾਹਿਬ ਕਹਿਣ ਲੱਗੇ, ਨਾਨਕ ਦਾਸ ਪ੍ਰਭ ਕਿਰਪਾ ਧਾਰੇ, ਜਦੋਂ ਹੈ ਨਾਨਕ ਜੀ, ਜਦੋਂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਵਰ ਆਪਣੇ ਪਿਆਰਿਆਂ ਤੇ ਕਿਰਪਾ ਕਰਦੇ ਨੇ, ਬਖਸ਼ਿਸ਼ ਕਰਦੇ ਨੇ। ਅਸਲ ਵਿੱਚ ਬਖਸ਼ਿਸ਼ ਹਰ ਰੋਜ਼ ਹੈ ਜੀ, ਸਾਡੇ ਭਾਂਡੇ ਚ ਘਾਟਾ ਨੇ। ਮੈਂ ਪਹਿਲਾਂ ਵੀ ਅਰਜ਼ ਕਰ ਚੁੱਕਾ, ਭਾਂਡਾ ਸਹੀ ਹੋਵੇ ਦਾਤ ਤੋਂ ਕਦੀ ਜਵਾਬ ਨਹੀਂ। ਜਦੋਂ ਸਵੇਰੇ ਜਾਂ ਸ਼ਾਮ ਨੂੰ ਆਪਾਂ ਦੋ ਵੇਲੇ ਪੜ੍ਹਦੇ ਹਾਂ, ਘਰ ਤਾਂ ਤੇਰਾ ਸਭ ਕੁਛ ਹੈ, ਹੁਣ ਸਭ ਕੁਛ ਵਿੱਚੋਂ ਬਾਹਰ ਕੀ ਰਿਹਾ? ਸਾਰਾ ਕੁਝ ਹੀ ਹੈ ਨਾ। ਸਤਿਗੁਰੂ ਕਹਿੰਦੇ ਬਸ ਤੂੰ ਆ। ਅਸਲ ਵਿੱਚ ਕਾਰਨ ਇਹ ਹੈ, ਸਾਡੇ ਅੰਦਰ ਦਾ ਅਹੰਕਾਰ ਨਹੀਂ ਸਾਨੂੰ ਆਉਣ ਦਿੰਦਾ। ਇੱਕ ਬੜਾ ਪਿਆਰਾ ਬਚਨ ਕਿਹਾ ਵਾਹਿਗੁਰੂ ਬਾਬਾ ਜੀ ਦੀ ਬਾਣੀ ਨੇ, ਉਹ ਕਹਿਣ ਲੱਗੇ ਜੰਗਲ ਬੜਾ ਸੋਹਣਾ ਹੈ, ਜੰਗਲ ਵਿੱਚ ਜਾਨਵਰ ਬਹੁਤ ਨੇ, ਪਰ ਕਹਿੰਦੇ ਕੁਦਰਤੀ ਐਸੀ ਖੇਡ ਬਣੀ, ਇੱਕ ਸ਼ੇਰ ਕਿਧਰਿਓ ਆ ਗਿਆ ਤੇ ਜਦੋਂ ਸ਼ੇਰ ਆਇਆ, ਹੁਣ ਉਹਦੀ ਖੁਰਾਕ ਤੇ ਮਾਸ ਹੈ ਨਾ, ਉਹਨੂੰ ਸਵੇਰੇ ਵੀ ਮਾਸ ਚਾਹੀਦਾ, ਦੁਪਹਿਰੇ ਵੀ ਚਾਹੀਦਾ, ਸ਼ਾਮ ਨੂੰ ਵੀ ਚਾਹੀਦਾ, ਜਦੋਂ ਜਦੋਂ ਵੀ ਜ਼ਰੂਰਤ ਹੈ ਉਹਨੇ ਥੋੜਾ ਬਹੁਤਾ ਖਾਣਾ, ਥੋੜਾ ਬਹੁਤਾ ਖਰਾਬ ਕਰ ਦੇਣਾ, ਪਰ ਜੀਵ ਤੇ ਖਤਮ ਹੋਣਗੇ। ਇੱਕ ਦਿਨ ਦੋ ਚਾਰ ਜੀਵਾਂ ਦਾ ਖਾਤਮਾ ਹੋਏਗਾ, ਦੂਜੇ ਦਿਨ ਹੋਏਗਾ। ਤੇ ਇੱਕ ਬਚਨ ਹਜ਼ੂਰ ਨੇ ਪਾਵਨ ਬਾਣੀ ਚੋਂ ਦਿੱਤਾ, ਸਤਿਗੁਰੂ ਕਹਿਣ ਲੱਗੇ ਜਬ ਲਗ ਸਿੰਘ ਰਹਿ ਬਨ ਮਾਏ, ਕਹਿੰਦੇ ਜਦੋਂ ਤੱਕ ਸ਼ੇਰ ਜੰਗਲ ਚ ਰਹਿੰਦਾ ਤਬ ਲਗ ਬਨ ਫੁੱਲੇ ਹੀ ਨਾ। ਕਹਿੰਦੇ ਜੰਗਲ ਫਲੀ ਭੂਤ ਕਿਵੇਂ ਹੋਵੇ? ਹਰ ਰੋਜ਼ ਤਾਂ ਉਹਨੇ ਕੋਈ ਨਾ ਕੋਈ ਸ਼ਿਕਾਰ ਕਰਕੇ ਖਾ ਜਾਣਾ। ਬਿਲਕੁਲ ਜੀ, ਜਦੋਂ ਤੱਕ ਅੰਦਰ ਹੰਕਾਰ ਦਾ ਸ਼ੇਰ ਹੈ ਨਾ, ਉਹਨੇ ਸ਼ੁਭ ਗੁਣਾਂ ਨੂੰ ਵਸਣ ਹੀ ਨਹੀਂ ਦੇਣਾ। ਸ਼ੁਭ ਗੁਣ ਮਨੁੱਖ ਦੇ ਅੰਦਰ ਰਹਿ ਸਕਦੇ ਨੇ, ਸਤ ਸੰਤੋਖ ਦਇਆ ਧਰਮ ਧੀਰਜ, ਪਰ ਅੰਦਰ ਹੰਕਾਰ ਦਾ ਸ਼ੇਰ ਇਹਨਾਂ ਨੂੰ ਜੀਣ ਨਹੀਂ ਦਿੰਦਾ। ਇਹੀ ਕਾਰਨ ਹੈ ਸ਼ੁਭ ਗੁਣ ਫਲੀ ਭੂਤ ਨਹੀਂ ਹੋ ਰਹੇ। ਸਤਿਗੁਰੂ ਜੀ ਨੇ ਬਖਸ਼ਿਸ਼ਾਂ ਕੀਤੀਆਂ। ਇੱਕ ਬਚਨ ਨਾਲ ਹੋਰ ਸਾਂਝਾ ਕਰਦੇ ਹਾਂ। ਜਦੋਂ ਹਜ਼ੂਰ ਨੇ ਕਹਿੰਦੇ ਕਲ ਕਾਤੀ ਰਾਜੇ ਕਸਾਈ, ਅਗਲੀ ਗੱਲ ਕਹੀ ਧਰਮ ਪੰਖ ਕਰ ਉੱਡਰਿਆ, ਤੇ ਮੈਂ ਸੋਚਦਾ ਸਾਂ ਵੀ ਇਹਦਾ ਕੀ ਮਤਲਬ, ਤੇ ਸਤਿਗੁਰੂ ਕਹਿਣ ਲੱਗੇ ਕਦੀ ਪੰਛੀ ਦੀ ਪਰਵਾਜ਼ ਵੇਖੀ, ਪੰਛੀ ਦੀ ਉਡਾਰੀ? ਕਹਿੰਦੇ ਇੱਕ ਪੰਛੀ ਨੂੰ ਉੱਡਣ ਲਈ ਘੰਟੇ ਨਹੀਂ ਜੀ ਚਾਹੀਦੇ, ਇੱਕ ਮਿੰਟਾਂ ਵਿੱਚ ਪੰਛੀ ਅੱਖਾਂ ਤੋਂ ਓਹਲੇ ਹੋ ਜਾਂਦਾ। ਕਹਿੰਦੇ ਧਰਮ ਇੱਕ ਪਲ ਵਿੱਚ ਬੰਦੇ ਤੋਂ ਦੂਰ, ਮਾੜਾ ਜਿਹਾ ਮਨ ਚ ਲੋਭ ਆਇਆ, ਵਿਕਾਰ ਆਇਆ, ਪਾਪ ਆਇਆ, ਖੁਆਰੀਆਂ ਆਈਆਂ, ਔਗਣ ਆਏ, ਉਸੇ ਟਾਈਮ ਧਰਮ ਸਾਡੇ ਤੋਂ ਪਰਿੰਦਿਆਂ ਦੇ ਵਾਂਗੂ, ਪੰਛੀਆਂ ਵਾਂਗੂ ਪਰਵਾਜ਼ ਭਰ ਕੇ ਓਹਲੇ ਹੋ ਜਾਂਦਾ। ਸਤਿਗੁਰੂ ਅੱਜ ਬਚਨ ਕਰਦੇ ਨੇ, ਕਹਿਣ ਲੱਗੇ ਅਰਦਾਸ ਕਰ ਹੇ ਦਾਤਾ, ਮੇਰੇ ਤੇ ਤਰੁੱਠੋ, ਮਿਹਰ ਕਰੋ ਮੇਰੀ ਜੀਵਨ ਦੇ ਵਿੱਚ, ਬੈਕੁੰਠ ਨਗਰ ਜਹਾਂ ਸੰਤ ਵਾਸਾ, ਉਹਨਾਂ ਪਿਆਰਿਆਂ ਦੇ ਕੋਲ ਮੈਨੂੰ ਭਾਓ ਜਿਨ੍ਹਾਂ ਦੇ ਜੀਵਨ ਵਿੱਚ ਬੰਦਗੀ, ਬਖਸ਼ਿਸ਼ ਅਤੇ ਨਾਮ ਹੈ। ਆਓ ਅੱਜ ਦੀ ਲੜੀਵਾਰ ਵਿਚਾਰ ਨਾਲ ਜੁੜਨਾ ਕਰੀਏ।
ਬੁਲਾਵੋਲੇ ਮਹੱਲਾ ਪੰਜਵਾ, ਬਿਨ ਸਾਧੂ ਜੋ ਜੀਵਨਾ ਤੇ ਤੋ ਬਿਰਥਾਰੀ।
ਹਜ਼ੂਰ ਬਿਲਾਵਲ ਰਾਗ, ਪੰਚਮ ਗੁਰਦੇਵ ਪਿਤਾ। ਕਹਿਣ ਲੱਗੇ ਵਾਹਿਗੁਰੂ ਅਕਾਲ ਪੁਰਖ ਜੀਓ, ਜੇ ਮੈਂ ਗੁਰੂ ਕੋਲ ਨਾਨਾ ਬੈਠਾ ਤੇ ਮੇਰਾ ਜਿਹੜਾ ਜੀਵਨ ਹੈ ਉਹ ਬਿਰਥ ਹੈ, ਸਾਕਤ ਕੀ ਅਵਰਦਾ ਜਾਏ ਬਿਰਥਾਰੀ, ਕਿਉਂਕਿ ਗੁਰੂ ਤੋਂ ਦੂਰ ਰਹਿਣ ਵਾਲਾ ਸਾਕਤ ਹੈ। ਹਜ਼ੂਰ ਕਹਿਣ ਲੱਗੇ ਬਿਨਾਂ ਗੁਰੂ ਤੋਂ ਜੀਵਨ ਬਿਰਥਾ ਜਾ ਰਿਹਾ ਹੈ।
ਸੰਗ ਸਭ ਭ੍ਰਮ ਮਿਟੇ ਗਤ ਪਈ ਹਮਾਰੀ।
ਤੇ ਕਿਸੇ ਤੀਜੇ ਨੇ ਸਵਾਲ ਕਰਤਾ, ਕਹਿੰਦੇ ਜੇ ਗੁਰੂ ਕੋਲ ਬਹਿ ਜਾਏਗਾ ਕੀ ਹੋਏਗਾ? ਅੱਗੋਂ ਜਵਾਬ ਦਿੱਤਾ ਦਾਤਾ, ਮਿਲਤ ਸੰਗ, ਗੁਰੂ ਨੂੰ ਮਿਲਣ ਦੇ ਨਾਲ ਜਿੰਨਾ ਅੰਦਰ ਭਰਮਾਂ ਦਾ ਸ਼ੌਰਾ ਬਣਿਆ ਸੀ ਸਾਰੇ ਮਿਟ ਗਏ, ਕਿਉਂਕਿ ਸੱਚੀ ਬੈਸ਼ਕ ਤਿਨਾ ਸੰਗ ਜਿਨ ਸੰਗ ਜਪੀਐ ਨਾਓ, ਤਿਨ ਸੰਗ ਸੰਗ ਨਾ ਕੀਚੈ ਨਾਨਕ ਜਿਨ੍ਹਾਂ ਆਪਣਾ ਸੁਭਾਓ। ਮੈਂ ਗੁਰੂ ਕੋਲ ਬੈਠਾ ਤੇ ਅੰਦਰ ਜਿਹੜਾ ਭਰਮ ਦਾ ਗੜ੍ਹ ਸੀ ਨਾ, ਗੜ੍ਹ ਕਹਿੰਦੇ ਨੇ ਕਿਲੇ ਨੂੰ, ਮੈਂ ਸ਼ਾਇਦ ਪਹਿਲਾਂ ਵੀ ਬੇਨਤੀ ਕੀਤੀ ਹੋਵੇ, ਕਿਲੇ ਦੀਆਂ ਦੀਵਾਰਾਂ ਬੜੀਆਂ ਮੋਟੀਆਂ, ਤੋੜਨੀਆਂ ਬਹੁਤ ਔਖੀਆਂ। ਆਖਿਆ ਜੀ ਕੌਣ ਤੋੜ ਸਕਦਾ? ਗੁਰੂ ਗ੍ਰੰਥ ਸਾਹਿਬ ਦਾਤਾ ਜੀ ਕਹਿਣ ਲੱਗੇ ਸੋ ਸਤਿਗੁਰ ਧੰਨ ਧੰਨ। ਕਿਉਂ ਧੰਨ ਧੰਨ ਜੀ? ਕਹਿੰਦੇ ਜਿਨ ਭਰਮ ਗੜ੍ਹ ਤੋੜਿਆ, ਧਰਮ ਦਾ ਕਿਲਾ ਐਡਾ ਮੋਟਾ ਸੀ ਹਜ਼ੂਰ ਨੇ ਤੋੜ ਕੇ ਰੱਖ ਦਿੱਤਾ, ਮੈਂ ਗੁਰੂ ਕੋਲ ਬੈਠਾ ਤੇ ਭਰਮ ਖਤਮ ਹੋ ਗਏ।
ਜਾ ਦਿਨ ਭੇਟੇ ਸਾਧ ਮੋਹੇ ਆ ਦਿਨ ਬਲਿਹਾਰੀ।
ਵਾਹਿਗੁਰੂ ਮੈਂ ਉਸ ਟਾਈਮ ਤੋਂ ਕੁਰਬਾਨ ਜਾਨਾ, ਬਲਿਹਾਰਨੇ ਜਾਨਾ, ਜਿਹੜਾ ਟਾਈਮ ਆਪ ਜੀ ਦੇ ਨਾਲ ਮਿਲਾਪ ਦਾ ਬਣਿਆ, ਆਪ ਜੀ ਦੇ ਕੋਲ ਬੈਠਣ ਵਾਲਾ ਬਣਿਆ।
ਤਨ ਮਨ ਆਪਣੋ ਜੀਅਰਾ ਫਿਰ ਫਿਰ ਹਾਂ ਵਾਰੀ।
ਹੇ ਦਾਤਾ, ਮੇਰਾ ਤਨ, ਮੇਰਾ ਮਨ, ਮੇਰਾ ਦਿਲ ਕਰਦਾ ਮੈਂ ਤੁਹਾਡੇ ਤੋਂ ਕੁਰਬਾਨ ਕਰ ਦੇਵਾਂ, ਤੁਹਾਡੀਆਂ ਬਖਸ਼ਿਸ਼ਾਂ ਝੋਲੀ ਪਵਾਵਾਂ।
ਰਹਾਓ ਤੇ ਪਿਛਡਾਈ ਮੋਹ ਤੇ ਇਤਨੀ ਦ੍ਰਿ ਜੜ ਤਾਰੀ
ਮੇਰੇ ਅੰਦਰ ਸਰੀਰ ਦਾ ਮੋਹ ਹੈ ਅਪਣੱਤ ਹੈ ਪਰ ਇੱਕ ਪਲ ਲੱਗਿਆ ਛੁੱਟ ਗਿਆ ਕੋਈ ਇਸ਼ਨਾਨ ਕਰ ਰਿਹਾ ਸੀ ਖੇਤਾਂ ਚੋਂ ਆਇਆ ਆ ਕੇ ਖੂਹ ਦੇ ਮੌਣ ਤੇ ਨਾਲੇ ਤੇ ਪਾਣੀ ਪਾਈ ਜਾਂਦਾ ਆਪਣੀ ਬੌਡੀ ਤੇ ਕਾਇਆ ਤੇ 8-9 ਵਜੇ ਦਾ ਸਮਾਂ ਹੋਣਾ ਤੇ ਨਾਲੇ ਮੂੰਹ ਦੇ ਵਿੱਚੋਂ ਉਹਦੇ ਆਵਾਜ਼ ਆ ਰਹੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਇੰਨੇ ਨੂੰ ਜਿੰਨੇ ਨੂੰ ਉਹਨੇ ਬਸਤਰ ਠੀਕ ਕੀਤੇ ਪਾਏ ਤੇ ਪਿੱਛੋਂ ਦੋ ਹਕੂਮਤ ਦੇ ਸਿਪਾਹੀ ਆ ਗਏ ਉਹਨਾਂ ਨੇ ਆ ਕੇ ਕਿਹਾ ਉਹ ਬਾਬਾ ਤੇਰੀ ਸਰੀਰਕ ਡੀਲ ਡੋਲ ਤੇਰੀ ਕਾਇਆ ਤੇਰੀ ਬੌਡੀ ਤੇਰੀ ਸਰੀਰਕ ਲੈਂਗੁਏਜ ਇਹ ਕਹਿ ਰਹੀ ਹੈ ਵੀ ਤੂੰ ਬਲਵਾਨ ਹੈ ਤੇ ਆ ਸਾਡਾ ਸ਼ਾਹ ਆ ਰਿਹਾ ਚੱਲ ਉਹਦਾ ਇੱਕ ਬੋਝਾ ਚੁੱਕ ਕੇ ਉੱਥੇ ਤੱਕ ਛੱਡ ਕੇ ਆ ਤੈਨੂੰ ਵੇਦਾਰੀ ਫੜਿਆ ਜਾਂਦਾ ਤੇ ਅੱਗੋਂ ਉਸ ਬਜ਼ੁਰਗ ਨੇ ਆਵਾਜ਼ ਮਾਰੀ ਭਾਈ ਜੈ ਸਿੰਘ ਨੇ ਉਹਨੇ ਆਵਾਜ਼ ਮਾਰ ਕੇ ਕਿਹਾ ਕਹਿਣ ਲੱਗਾ ਕਿਹੜਾ ਸ਼ਾਹ ਉਹ ਕਹਿੰਦੇ ਸਰਹੰਦ ਦਾ ਸੂਬੇਦਾਰ ਸਮੁੱਦ ਖਾਂ ਆਇਆ ਕਹਿਣ ਲੱਗਾ ਜੀ ਦੱਸੋ ਆ ਜਿਹੜਾ ਬੋਝ ਹੈ ਵਜ਼ਨ ਹੈ ਇਹ ਚੁੱਕ ਕੇ ਅੱਗੇ ਛੱਡ ਕੇ ਆਉਣਾ ਪੁੱਛਿਆ ਇਹਦੇ ਚ ਹੈ ਕੀ ਹੈ ਉਹ ਕਹਿਣ ਲੱਗੇ ਇਹਦੇ ਵਿੱਚ ਸ਼ਾਹ ਬਹਾਦਰ ਦਾ ਨਸ਼ਾ ਤੰਬਾਕੂ ਹੈ ਉਹ ਕਹਿਣ ਲੱਗਾ ਸ਼ਾਇਦ ਤੁਹਾਨੂੰ ਪਤਾ ਨਹੀਂ ਮੈਂ ਉਸ ਗੁਰੂ ਦਾ ਸੇਵਕ ਹਾਂ ਜਿਨ੍ਹੇ ਜਗਤ ਝੂਠ ਤੰਬਾਕੂ ਤੋਂ ਦੂਰੀਆਂ ਬਣਾ ਕੇ ਰੱਖ ਦਿੱਤੀਆਂ ਇੰਨੇ ਬੜੇ ਘਰ ਗਾਲੇ ਨੇ ਮੈਂ ਇਹ ਨਹੀਂ ਚੁੱਕ ਸਕਦਾ ਤੁਸੀਂ ਵਿਗਾਰੀ ਦੇ ਤੌਰ ਤੇ ਕੁਝ ਹੋਰ ਚੁਕਾਉਣਾ ਤੇ ਚੁਕਾ ਲਓ ਪਰ ਜਿਨ੍ਹਾਂ ਨੇ ਇਹ ਵੇਖਿਆ ਨਾ ਵੀ ਬੰਦੇ ਨੂੰ ਮਨੁੱਖ ਨੂੰ ਆਸ ਹੈ ਵੀ ਸਰੀਰ ਤੇ ਖੜਾ ਹੋਣਾ ਉਹ ਕਹਿੰਦੇ ਸਜ਼ਾਵਾਂ ਬਹੁਤ ਮਿਲਣਗੀਆਂ ਕਹਿੰਦਾ ਸਜ਼ਾਵਾਂ ਦੀ ਪਰਵਾਹ ਨਹੀਂ ਪਰ ਜੋ ਗਲਤ ਕੰਮ ਹੈ ਉਹ ਮੈਂ ਨਹੀਂ ਕਰਨਾ ਕਿਉਂਕਿ ਇੱਕ ਗੱਲ ਯਾਦ ਰੱਖਿਓ ਜਿਹੜਾ ਦਾਗ ਹੈ ਨਾ ਮਿਟਿਆ ਨਹੀਂ ਕਰਦਾ ਭਾਈ ਗੁਰਦਾਸ ਜੀ ਦਾ ਇੱਕ ਬਚਨ ਬੜਾ ਪਿਆਰਾ ਹੈ ਉਹ ਕਹਿਣ ਲੱਗੇ ਜੈਸੇ ਘਾਓ ਘਾਇਲ ਕੈ ਜਤਨ ਕੈ ਨੀਕੋ ਹੋਈ ਤ ਕਹਿਣ ਲੱਗੇ ਪੀਰ ਮਿਟ ਜਾਏ ਲੀਕ ਮਿਟਤ ਨਾ ਪੇਖੀਆ ਜ਼ਖਮ ਬਣਿਆ ਹੋਵੇ ਕਈ ਵਾਰੀ ਜ਼ਖਮ ਮਿਟ ਜਾਂਦਾ ਪਰ ਨਿਸ਼ਾਨ ਰਹਿ ਜਾਂਦੇ ਨੇ ਮੈਂ ਇਹ ਕਲੰਕ ਮੈਂ ਇਹ ਦਾਗ ਨਹੀਂ ਲੈਣਾ ਇਹ ਦਾਗ ਰਹਿ ਜਾਏਗਾ ਉਹ ਕਹਿਣ ਲੱਗੇ ਐ ਕਰੋ ਪੁੱਠੀਆਂ ਬੰਨ ਲਓ ਇਹਨੂੰ ਇਸ ਬੋਰਡ ਦੇ ਦਰਖਤ ਨਾਲ ਉਹਦੇ ਤੋਂ ਬਾਅਦ ਇਹਨੂੰ ਸ਼ਮਕਾਂ ਦੀ ਮਾਰ ਮਾਰੋ ਜਦੋਂ ਫਿਰ ਵੀ ਟਸ ਤੋਂ ਮਸ ਨਾ ਹੋਇਆ ਤੇ ਕਹਿੰਦੇ ਇਹਦੀ ਖੱਲ ਉਤਾਰ ਦਿਓ ਭਾਈ ਸਾਹਿਬ ਭਾਈ ਜੈ ਸਿੰਘ ਜੀ ਖਲਕਟ ਦੀਆਂ ਖੱਲ ਉਤਾਰ ਦਿੱਤੀ ਪਰ ਅੰਦਰੋਂ ਅਪਣੱਤ ਉਹ ਮੁੱਕ ਚੁੱਕਿਆ ਸੀ ਸਰੀਰ ਦਾ ਮੋਹ ਮੁੱਕ ਚੁੱਕਿਆ ਸੀ ਕਹਿੰਦੇ ਕੋਈ ਗੱਲ ਨੀ ਸੱਚੇ ਪਾਤਸ਼ਾਹ ਇਹ ਤੇਰੀ ਕਿਰਪਾ ਸ਼ਾਇਦ ਇਸੇ ਤਰ੍ਹਾਂ ਤੁਹਾਡੇ ਦਰ ਨੂੰ ਕਬੂਲ ਹੋਵਾਂ ਹਜ਼ੂਰ ਅੱਜ ਕਿਰਪਾ ਕਰਦੇ ਨੇ ਕਹਿੰਦੇ ਉਹਨੇ ਮੇਰੇ ਅੰਦਰੋਂ ਤਨ ਦੀ ਉਹ ਅਪਣੱਤ ਖਤਮ ਕਰ ਦਿੱਤੀ ਜੀ
ਸਾਗੁਣ ਰੇਨ ਇਹ ਮਨ ਪਿਆ ਬਿਨਸੀ ਅਪਤਾਰੀ
ਕਹਿੰਦੇ ਹੁਣ ਇਹ ਮਨ ਸਭਨਾਂ ਦੇ ਚਰਨਾਂ ਦੀ ਧੂੜੀ ਬਣ ਗਿਆ ਤੇ ਅੰਦਰ ਜਿਹੜਾ ਹੰਕਾਰ ਹਉਮੈ ਦੇ ਬੀਜ ਸਨ ਉਹ ਖਤਮ ਹੋ ਗਏ
ਨਿੰਦ ਚਿੰਦ ਪਰ ਦੁੱਖ ਨਾ ਇਹ ਖਿਨ ਮਹਿੰਜਾਰੀ
ਸਤਿਗੁਰੂ ਕਹਿੰਦੇ ਬੜਾ ਆਨੰਦ ਆਉਂਦਾ ਸੀ ਕੋਈ ਨਿੰਦਿਆ ਕਰਦਾ ਸੀ ਕੰਨਾਂ ਚ ਰਸ ਘੁਲਦਾ ਸੀ ਕਿਸੇ ਕੋਲ ਬਹਿ ਕੇ ਚੁਗਲੀਆਂ ਕਰਨੀਆਂ ਬੜਾ ਮਜ਼ਾ ਆਉਣਾ ਪਰ ਅੱਜ ਐਸੀ ਬਖਸ਼ਿਸ਼ ਕਿਰਪਾ ਕਰ ਦਿੱਤੀ ਸਾਹਿਬ ਸੱਚੇ ਪਾਤਸ਼ਾਹ ਨੇ ਨਿੰਦ ਚਿੰਦ ਪਰ ਦੁੱਖ ਨਾ ਇਹ ਖਿਨ ਮੈਂ ਜਾਰੀ ਇਹਨਾਂ ਨੂੰ ਅੱਗ ਲਾ ਕੇ ਸਾੜਤਾ ਸੁਆਹ ਕਰ ਦਿੱਤਾ ਅੰਦਰੋਂ ਉਹ ਸਾਰਾ ਕੁਝ ਮੁੱਕ ਗਿਆ ਹੁਣ ਤੇ ਵਾਹਿਗੁਰੂ ਪਰਮੇਸ਼ਵਰ ਦੀ ਸਿਫਤ ਸੁਣ ਕੇ ਆਨੰਦ ਆਉਂਦਾ ਨਿੰਦਿਆ ਚਿੰਦਿਆ ਤੋਂ ਉੱਪਰ ਉਠਾ ਦਿੱਤਾ
ਦਇਆ ਮਯਾ ਅਰ ਨਿਕਟ ਪੇਖ ਨਾਹੀਂ ਦੁਰਾਰੀ
ਕਹਿਣ ਲੱਗੇ ਜੀਵਨ ਵਿੱਚ ਦਇਆ ਜੀਵਨ ਦੇ ਵਿੱਚ ਉਹਦੀ ਬਖਸ਼ਿਸ਼ ਮਯਾ ਕਹਿਣ ਲੱਗੇ ਇਹ ਸਾਰੇ ਕੁਝ ਦਾ ਵਸੇਬਾ ਬਣ ਗਿਆ ਹੁਣ ਵਾਹਿਗੁਰੂ ਦੂਰ ਨਜ਼ਰ ਨਹੀਂ ਆਉਂਦਾ
ਤਨ ਮਨ ਸੀਤਲ ਭਏ ਅਬ ਮੁਕਤੇ ਸੰਸਾਰੀ
ਹਜ਼ੂਰ ਕਹਿੰਦੇ ਤਨ ਮਨ ਸੀਤਲ ਹੋ ਗਿਆ ਤੇ ਅੰਦਰ ਨੂੰ ਜਿਹੜੀ ਬਖਸ਼ਿਸ਼ ਗੁਰੂ ਨੇ ਕਰ ਦਿੱਤੀ ਨਾ ਉਹ ਹੈ ਵੀ ਜੀਵਦੇ ਜੀ ਮੁਕਤੀਆਂ ਮਿਲ ਗਈਆਂ ਨਹੀਂ ਤੇ ਬੜੇ ਬੰਧਨ ਪਏ ਹੋਏ ਸਨ ਉਹ ਸਾਰੇ ਟੁੱਟ ਗਏ
ਚੀਤ ਚੀਤ ਸਭ ਪ੍ਰਾਨ ਧਨ ਨਾਨਕ ਦਰਸਾਰੀ
ਸਤਿਗੁਰੂ ਤੁਹਾਡੀ ਕਿਰਪਾ ਦੇ ਨਾਲ ਮੇਰੇ ਅੰਦਰ ਨੂੰ ਟਿਕਾਓ ਮਿਲਿਆ ਪਿਆਰ ਬਣਿਆ ਤੁਹਾਡੇ ਨਾਲ ਚਿੱਤ ਮੇਰਾ ਤੁਹਾਡੇ ਨਾਲ ਪਰਸ ਗਿਆ ਗੁਰੂ ਮੇਰ ਕਰਨ ਬਖਸ਼ਿਸ਼ ਕਰਨ ਸਤਿਗੁਰੂ ਐਸਾ ਸੁਭਾਅ ਸਭਨਾਂ ਦਾ ਬਣਾਵੇ ਬਹੁਤ ਬਹੁਤ ਧੰਨਵਾਦ ਆਪ ਸਿੱਖ ਸੰਗਤਾਂ ਦਾ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਸਨਮਾਨਯੋਗ ਸਿੰਘ ਸਾਹਿਬਾਨ ਜੀ ਹੋਣਾ ਦਾ ਸਤਿਕਾਰਯੋਗ ਵੀ ਰਣਜੀਤ ਸਿੰਘ ਜੀ ਦਾ ਸਭਨਾਂ ਦਾ ਤਹਿ ਦਿਲ ਤੋਂ ਧੰਨਵਾਦ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਆਪ ਜੀ ਦੇ ਦਰਸ਼ਨ ਕਰਾਏ ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ ਜੀ
ਤਨ ਮਨ ਸੀਤਲ ਪਏ ਅਬ ਮੁਕਤੇ ਸੰਸਾਰ